ਦਿਸ਼ਪੁਰ ਕਰਤਾਰ ਕੇ ਜੋਦਾ ਬ੍ਰਿੰਦ ਤੁਰੰਗ ਪਰੇ ਹਜ਼ਾਰੋਂ ਮ੍ਰਿਤਕ ਪਏ ਭੀਮ ਥਾਨ ਤਿਨ ਸੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਤਰ ਚਵਰ ਤਖਤ ਦੇ ਮਾਲਕ, ਸ਼ਬਦਾ ਅਵਤਾਰ, ਜਗਤ ਦੇ ਉਧਾਰ ਕਰਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ ਅਤਿਅੰਤ ਵੱਡੇ ਭਾਗ ਹਨ ਜੋ ਸਾਹਿਬਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਪਿਛਲੇ ਪੈਰ ਦੇ ਦੀਵਾਨਾਂ ਦੇ ਵਿੱਚ ਨਿਤਾ ਪ੍ਰਤ ਹਾਜ਼ਰੀਆਂ ਭਰ ਕੇ ਹਰ ਜਸ ਬਾਣੀ ਅਤੇ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੀ ਚੱਲ ਰਹੀ ਲੜੀਵਾਰ ਕਥਾ ਨੂੰ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰੂ ਜੀ ਦੀ ਪਾਵਨ ਗੋਦ ਦਾ ਨਿੱਘ ਮੰਨਦਿਆਂ ਆਤਮਿਕ ਆਨੰਦ, ਆਤਮਿਕ ਸੁੱਖ ਦੀ ਪ੍ਰਾਪਤੀ ਕਰ ਰਹੇ ਹੋ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਕਾਲੇ ਖਾਂ ਸਤਿਗੁਰੂ ਪਾਤਸ਼ਾਹ ਜੀ ਨੂੰ ਸਨਮੁੱਖ ਖੜੇ ਦੇਖਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੇਖ ਕੇ ਇਸਨੇ ਜਿਹੜਾ ਆਪਣਾ ਘੋੜਾ ਸੀ ਚੰਚਲ ਕਰਕੇ ਬੜੀ ਤੇਜ਼ੀ ਦੇ ਨਾਲ, ਬੜੀ ਫੁਰਤੀ ਦੇ ਨਾਲ ਅੱਗੇ ਗੁਰੂ ਸਾਹਿਬ ਵੱਲ ਵਧਿਆ ਕਿ ਮੈਂ ਆਪ ਜਾ ਕੇ ਗੁਰੂ ਜੀ ਨਾਲ ਜੰਗ ਕਰਾਂਗਾ। ਆ ਕੇ ਗੁਰੂ ਪਾਤਸ਼ਾਹ ਜੀ ਨੂੰ ਲਲਕਾਰਿਆ, ਵੰਗਾਰ ਕੇ ਕਹਿਣ ਲੱਗਾ, ਮੈਂ ਵਾਰ ਕਰਨ ਲੱਗਾ, ਮੇਰਾ ਵਾਰ ਸਹਾਰੋ। ਅਤੇ ਸਤਿਗੁਰੂ ਪਾਤਸ਼ਾਹ ਜੀ ਵਾਲੇ ਨੇ ਬੜਾ ਇੱਕ ਤਿੱਖਾ ਤੀਰ, ਖਪਰਾ ਤੀਰ ਜਿਹੜਾ ਸੀ ਉਹ ਕੱਢ ਕੇ ਚਲਾਉਣਾ ਕੀਤਾ, ਜਿਹੜਾ ਜਗਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮਸਤਕ ਨੂੰ ਛੂਹ ਕੇ ਅੱਗੇ ਚਲਾ ਗਿਆ, ਜਿਹਦੇ ਚੱਲਣ ਦੇ ਨਾਲ, ਜਿਲੇ ਲੱਗਣ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਮਸਤਕ ਤੋਂ ਥੋੜ੍ਹਾ ਜਿਹਾ ਮਾਸ ਜਿਹੜਾ ਸੀ ਉਖੜਿਆ ਤੇ ਇੱਕ ਖੂਨ ਦੀ ਬੂੰਦ ਨਿਕਲੀ ਮੱਥੇ ਤੇ, ਐਸੇ ਲੱਗੀ ਜਿਵੇਂ ਮਾਨੋ ਜਿੱਤ ਦਾ ਤਿਲਕ ਲੱਗ ਗਿਆ ਹੋਵੇ। ਇਸ ਪ੍ਰਕਾਰ ਦੇ ਨਾਲ ਇੱਧਰੋਂ ਗੁਰੂ ਪਾਤਸ਼ਾਹ ਜੀ ਨੇ ਜਦੋਂ ਤੀਰ ਚਲਾਉਣਾ ਕੀਤਾ, ਕਾਲੇ ਖਾਂ ਦੇ ਘੋੜੇ ਨੂੰ ਲੱਗ ਕੇ ਜਿਹੜਾ ਤੀਰ ਸੂ ਆਰ ਪਾਰ ਹੋ ਗਿਆ, ਘੋੜਾ ਥਾਂ ਤੇ ਮਰਿਆ। ਕਾਲੇ ਖਾਂ ਆਪਣੇ ਆਪ ਨੂੰ ਸੰਭਾਲਦਾ, ਸਾਵਧਾਨ ਹੋ ਕੇ ਹੁਣ ਜ਼ਮੀਨ ਤੇ ਧਰਤੀ ਤੇ ਖੜਾ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ, ਜੇ ਹੁਣ ਤੁਸੀਂ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਜੰਗ ਕਰੋਗੇ ਤੇ ਇਹ ਅਨੀਤੀ ਹੋਵੇਗੀ, ਜੰਗ ਦੀ ਨੀਤੀ ਨਹੀਂ ਹੋਵੇਗੀ, ਚੰਗੀ ਗੱਲ ਨਹੀਂ ਹੋਵੇਗੀ। ਸੋ ਇਸ ਕਰਕੇ ਜੇ ਤਾਂ ਤੁਹਾਡੇ ਮਨ ਦੇ ਵਿੱਚ ਇਹ ਹੈ ਕਿ ਕਾਲੇ ਖਾਂ ਨੂੰ ਮਾਰਨਾ ਹੈ, ਫਿਰ ਤੁਸੀਂ ਆਪਣਾ ਵਾਰ ਕਰੋ, ਤੇ ਜੇ ਤੁਸੀਂ ਯੁੱਧ ਦੀ ਨੀਤੀ ਅਪਣਾਉਂਦੇ ਹੋ ਤਾਂ ਘੋੜੇ ਤੋਂ ਉਤਰ ਕੇ ਜਿਸ ਤਰ੍ਹਾਂ ਮੈਂ ਜ਼ਮੀਨ ਤੇ ਖੜਾ ਆਪਣੇ ਪੈਰਾਂ ਦੇ ਭਾਰ ਖੜੇ ਹੋ ਕੇ ਮੇਰੇ ਨਾਲ ਜੰਗ ਕਰੋ, ਹੁਣ ਤਲਵਾਰ ਦਾ ਜੰਗ ਹੋਵੇਗਾ। ਗੁਰੂ ਪਾਤਸ਼ਾਹ ਜੀ ਨੇ ਘੋੜੇ ਨੂੰ ਛੱਡ ਦਿੱਤਾ, ਕਹਿਣ ਲੱਗੇ, ਕਾਲੇ ਖਾਂ ਜਿਵੇਂ ਤੂੰ ਚਾਹੁੰਦਾ ਉਸੇ ਤਰ੍ਹਾਂ ਹੀ ਅਸੀਂ ਜੰਗ ਕਰਾਂਗੇ। ਹੁਣ ਕਾਲੇ ਖਾਂ ਬੜੇ ਬਲ ਦੇ ਨਾਲ ਤਲਵਾਰ ਦਾ ਵਾਰ ਕੀਤਾ, ਸਤਿਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਢਾਲ ਤੇ ਰੋਕ ਲਿਆ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਵਾਰ ਕੀਤਾ। ਕਾਲੇ ਖਾਂ ਨੇ ਉਹ ਤਲਵਾਰ ਦੇ ਉੱਪਰ ਤਲਵਾਰ ਮਾਰ ਕੇ ਉਸ ਵਾਰ ਨੂੰ ਰੋਕਣਾ ਕੀਤਾ। ਇਸ ਪ੍ਰਕਾਰ ਦੇ ਨਾਲ ਕਾਫੀ ਸਮਾਂ ਜਿਹੜਾ ਇਹ ਯੁੱਧ ਚੱਲਦਾ ਰਿਹਾ। ਦੋਵੇਂ ਪਾਸੇ ਦੀਆਂ ਜਿਹੜਾ ਸੈਨਾਵਾਂ ਸਨ, ਸੈਨਾ ਸਨ, ਉਹ ਇਹ ਯੁੱਧ ਦੇਖੀ ਜਾ ਰਹੀਆਂ ਹਨ। ਗੁਰੂ ਕੇ ਸੂਰਬੀਰ ਬਾਬਾ ਬਿਧੀ ਚੰਦ ਜੀ ਆਦਿਕ ਹੋਰ ਸੂਰਮੈ, ਮਨ ਦੇ ਵਿੱਚ ਇਹਨਾਂ ਦੇ ਵੀ ਬੜਾ ਕ੍ਰੋਧ ਆਇਆ ਕਿ ਇਹ ਅਜੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਕਾਲੇ ਖਾਂ ਅੜਿਆ ਆ ਰਿਹਾ, ਅਜੇ ਇਹਦਾ ਅੰਤ ਨਹੀਂ ਆਇਆ, ਮਰਿਆ ਨਹੀਂ ਗੁਰੂ ਪਾਤਸ਼ਾਹ ਜੀ ਦੇ ਵਾਰ ਦੇ ਨਾਲ। ਅਤੇ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੇ ਦਿਲ ਦੀ ਜਾਣਦਿਆਂ ਹੋਇਆ ਕਾਲੇ ਖਾਂ ਨੂੰ ਹੁਣ ਮਾਰਨ ਦਾ ਜਿਹੜਾ ਮਨ ਬਣਾਇਆ। ਕਾਲੇ ਖਾਂ ਨੇ ਜਦੋਂ ਤਲਵਾਰ ਦਾ ਵਾਰ ਕੀਤਾ, ਸਤਿਗੁਰੂ ਪਾਤਸ਼ਾਹ ਜੀ ਨੇ ਢਾਲ ਦੇ ਨਾਲ ਰੋਕ ਕੇ ਬੜੀ ਫੁਰਤੀ ਦੇ ਨਾਲ ਜਿਹੜੀ ਢਾਲ ਸੀ ਉਹ ਕਾਲੇ ਖਾਂ ਦੇ ਮੂੰਹ 'ਤੇ ਮਾਰਨਾ ਕੀਤੀ। ਇਹ ਤੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ, ਪਿੱਛੇ ਨੂੰ ਡਿੱਗਣ ਲੱਗਾ। ਇੰਨੇ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਤਲਵਾਰ ਦਾ ਵਾਰ ਕਰਕੇ ਇਹਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੋ ਫਾੜ ਕਰ ਦਿੱਤਾ, ਵਿੱਚ ਦੀ ਚੀਰ ਦਿੱਤਾ, ਜਿਵੇਂ ਤਰਖਾਣ ਲੱਕੜ ਨੂੰ ਚੀਰ ਦਿੰਦਾ ਹੈ। ਇਸ ਪ੍ਰਕਾਰ ਇਹਦੇ ਦੋ ਟੁਕੜੇ ਧਰਤੀ 'ਤੇ ਕਰਕੇ ਡੇਗ ਦਿੱਤੇ। ਜੰਗ ਦੇ ਵਿੱਚ ਫਤਿਹ ਪ੍ਰਾਪਤ ਕੀਤੀ। ਸਤਿਗੁਰੂ ਪਾਤਸ਼ਾਹ ਜੀ ਦੀ ਜੈ ਜੈਕਾਰ ਹੋਣ ਲੱਗੀ, ਜਿੱਤ ਦੇ ਨਗਾਰੇ ਵੱਜੇ ਹਨ। ਸੋ ਇਸ ਪ੍ਰਕਾਰ ਦੇ ਨਾਲ ਫਤਿਹ ਪ੍ਰਾਪਤ ਕਰਕੇ ਚੌਥੀ ਜੰਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਕਰਤਾਰਪੁਰ ਤੋਂ ਕੀਰਤਪੁਰ ਵੱਲ ਨੂੰ ਚਾਲੇ ਪਾਉਣ ਦੀ ਤਿਆਰੀ ਜੋ ਕਰਵਾਉਣੀ ਸ਼ੁਰੂ ਕੀਤੀ ਹੈ। ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰਨ ਦੇ ਵਾਸਤੇ ਰਸਨਾ ਦੀ ਕਲਿਆਣ ਹਿੱਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਕਿਉਂ ਦਿਸ਼ਪੁਰ ਕਰ ਤਾਰ ਕੇ, ਜੋਦਾ ਬ੍ਰਿੰਦ ਤੁਰੰਗ।
ਇਸ ਪ੍ਰਕਾਰ ਦੇ ਨਾਲ ਜਦੋਂ ਕਾਲੇ ਖਾਂ ਦੇ ਨਾਲ ਇਹ ਘਮਾਸਾਨ ਯੁੱਧ ਹੋਇਆ, ਤੇ ਯੁੱਧ ਦੇ ਵਿੱਚ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਤ ਪ੍ਰਾਪਤ ਕੀਤੀ, ਤੇ ਜੰਗ ਦੇ ਵਿੱਚ ਅਨੇਕਾਂ ਹੀ ਜਿਹੜੇ ਸੂਰਮੈ ਮੌਤ ਦੇ ਘਾਟ ਉਤਾਰ ਦਿੱਤੇ ਗਏ, ਬੜੇ ਬੜੇ ਵੱਡੇ ਉਹਨਾਂ ਦੀ ਲੋਥਾਂ ਦੇ ਢੇਰ ਲੱਗੇ, ਬਹੁਤ ਸਾਰੇ ਘੋੜੇ ਜਿਹੜੇ ਮੈਦਾਨੇ ਜੰਗ ਦੇ ਅੰਦਰ ਮਰੇ ਪਏ ਹਨ।
ਪਰੇ ਹਜ਼ਾਰੋਂ ਮ੍ਰਿਤਕ ਪਏ, ਭੀਮ ਥਾਨ ਤਿੰਨ ਸੰਗ।
ਬਹੁਤ ਜਗ੍ਹਾ ਦੇ ਵਿੱਚ ਨਗਰ ਦੇ ਚਾਰ ਚੁਫੇਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਥਾਂ ਹੀ ਲੋਥਾਂ ਰੁਲ ਰਹੀਆਂ ਸਨ, ਲੋਥਾਂ ਦੇ ਢੇਰ ਲੱਗੇ ਹੋਏ ਸਨ, ਘੋੜੇ ਮਰੇ ਪਏ ਸਨ, ਬਹੁਤ ਸਾਰੀ ਜਗ੍ਹਾ ਇਸ ਤਰ੍ਹਾਂ ਦੇ ਨਾਲ ਭਰੀ ਪਈ ਸੀ।
ਚੌਪਈ ਬਿਧੀ ਚੰਦ ਸੋ ਸ਼੍ਰੀ ਮੁਖ ਕਹਿਓ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਪੰਜ ਘੜੀਆਂ ਦਾ ਇਹ ਯੁੱਧ ਕਰਕੇ ਯੁੱਧ ਦੇ ਵਿੱਚ ਫਤਿਹ ਪ੍ਰਾਪਤ ਕਰਨ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਨੇ ਅਤੇ ਗੁਰੂ ਕੇ ਸੂਰਮਿਆਂ ਨੇ ਕੁਝ ਸਮਾਂ ਆਰਾਮ ਕੀਤਾ, ਕਿਉਂਕਿ ਪੰਜ ਘੜੀਆਂ ਦਾ ਯੁੱਧ ਕਰਕੇ ਸਾਰੇ ਥੱਕੇ ਹੋਏ ਸਨ। ਤੇ ਯੁੱਧ ਕਰਨ ਆਰਾਮ ਕਰਨ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਤਿਆਰ ਬਰ ਤਿਆਰ ਹੋਏ ਹਨ, ਗੁਰੂ ਕੇ ਸੂਰਮੇ ਤਿਆਰ ਬਰ ਤਿਆਰ ਹਨ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਕਹਿਣਾ ਕੀਤਾ,
ਲੱਖੂ ਆਦ ਪ੍ਰਲੋਕ ਜੇ ਲਇਓ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਬਿਧੀ ਚੰਦ ਜੀ, ਲੱਖੂ ਆਦਿਕ ਜਿਹੜੇ ਸੂਰਮੇ ਮੈਦਾਨੇ ਜੰਗ ਦੇ ਅੰਦਰ ਸ਼ਹੀਦੀਆਂ ਪ੍ਰਾਪਤ ਕਰ ਗਏ ਹਨ।
ਪਠੋ ਦਾਸ ਤਿੰਨ ਲੋਥਨ ਲਏ,
ਤੇ ਹੋਰ ਜਿਹੜੇ ਦਾਸ ਸੇਵਕ ਹਨ ਉਹ ਆਪਣੇ ਨਾਲ ਲੈਣਾ ਕਰੋ, ਹੋਰ ਸੇਵਕਾਂ ਨੂੰ ਨਾਲ ਲੈ ਕੇ, ਸਿੱਖਾਂ ਨੂੰ ਨਾਲ ਲੈ ਕੇ, ਜਿਹੜੇ ਆਪਣੇ ਸੂਰਮੇ ਸ਼ਹੀਦੀਆਂ ਪ੍ਰਾਪਤ ਕਰ ਗਏ ਉਹਨਾਂ ਦੀਆਂ ਜਿਹੜੀਆਂ ਲੋਥਾਂ ਮੈਦਾਨੇ ਜੰਗ ਦੇ ਅੰਦਰ ਪਈਆਂ ਹਨ ਉਹਨਾਂ ਨੂੰ ਲੋਥਾਂ ਨੂੰ ਇਕੱਠੇ ਕਰਕੇ ਲਿਆਉਣਾ ਕਰੋ।
ਰਚੇ ਚਿਤਾ ਸਭ ਦਾਹ ਕਰੇ,
ਤੇ ਇੱਕ ਲੱਕੜਾਂ ਦੀ ਜਿਹੜੀ ਚਿਖਾ ਉਹ ਤਿਆਰ ਕੀਤੀ ਜਾਵੇ, ਅੰਗੀਠਾ ਤਿਆਰ ਕੀਤਾ ਜਾਵੇ, ਤੇ ਉਹ ਚਿਖਾ ਤਿਆਰ ਕਰਕੇ ਜਿਤਨੀਆਂ ਵੀ ਲੋਥਾਂ ਹਨ ਉਹਨਾਂ ਸਾਰਿਆਂ ਦਾ ਸੰਸਕਾਰ ਕੀਤਾ ਜਾਵੇ।
ਸੁਣ ਆਗਿਆ ਬੋ ਦਾਸ ਪਠਾਏ।
ਇਸ ਪ੍ਰਕਾਰ ਦੇ ਨਾਲ ਬਾਬਾ ਬਿਧੀ ਚੰਦ ਜੀ ਨੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਇਹ ਆਗਿਆ ਸੁਣੀ, ਇਹ ਆਗਿਆ ਸੁਣ ਕੇ ਤੇ ਆਗਿਆ ਨੂੰ ਮੰਨਦਿਆਂ ਹੋਇਆ ਭਾਈ ਬਿਧੀ ਚੰਦ ਜੀ ਨੇ ਹੋਰ ਜਿਹੜੇ ਸੇਵਕ ਸਨ ਸਿੱਖ ਸਨ ਉਹਨਾਂ ਨੂੰ ਨਾਲ ਲੈ ਕੇ
ਅਮੀ ਚੰਦ ਮੇਰਾ ਆਦਿਕ ਲਿਆਏ।
ਅਮੀ ਚੰਦ ਮੇਰਾ ਆਦਿਕ, ਇਹਨਾਂ ਸਿੱਖਾਂ ਸੇਵਕਾਂ ਨੂੰ ਬਾਬਾ ਬਿਧੀ ਚੰਦ ਜੀ ਨੇ ਆਪਣੇ ਨਾਲ ਲੈਣਾ ਕੀਤਾ ਹੈ।
ਕਾਸ਼ਟ ਸੰਚ ਦਾ ਸਭ ਕਰੇ।
ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਇੱਕ ਚਿਖਾ ਤਿਆਰ ਕੀਤੀ ਤੇ ਚਿਖਾ ਤਿਆਰ ਕਰਕੇ ਇਹ ਜਿੰਨੇ ਵੀ ਮ੍ਰਿਤਕ ਸਰੀਰ ਸਨ ਸਾਰਿਆਂ ਦਾ ਸੰਸਕਾਰ ਕੀਤਾ ਹੈ।
ਲਿਆਏ ਉਠਾਏ ਜੇ ਘਾਇਲ ਪਰੇ।
ਤੇ ਇਹਨਾਂ ਦਾ ਸੰਸਕਾਰ ਕਰਨ ਤੋਂ ਬਾਅਦ ਜਿਹੜੇ ਹੋਰ ਜਿਹੜੇ ਸੂਰ ਬੀਰ ਗੁਰੂ ਕੇ ਯੋਧੇ ਜ਼ਖਮੀ ਹੋਏ ਪਏ ਸਨ ਮੈਦਾਨੇ ਜੰਗ ਦੇ ਅੰਦਰ, ਉਹਨਾਂ ਜ਼ਖਮੀਆਂ ਨੂੰ ਵੀ ਬਾਬਾ ਬਿਧੀ ਚੰਦ ਜੀ ਲੈ ਕੇ ਆਏ ਹਨ।
ਇਤਨੇ ਬਿਖੇ ਨਿਸਾਓਏ ਆਈ।
ਇਤਨੇ ਵਿੱਚ ਰਾਤਰੀ ਦਾ ਸਮਾਂ ਹੋ ਗਿਆ, ਰਾਤ ਦਾ ਸਮਾਂ ਹੋਇਆ ਹੈ।
ਸਿਆਲ ਪੁਕਾਰ ਕੀਨ ਚੌਂਕਾਈ।
ਤੇ ਜਦੋਂ ਉਧਰੋਂ ਰਾਤਰੀ ਦਾ ਸਮਾਂ, ਚਾਰੇ ਪਾਸੇ ਹਨੇਰਾ ਪਸਰਨ ਲੱਗਾ, ਰਾਤ ਪੈਣੀ ਸ਼ੁਰੂ ਹੋਈ ਤੇ ਗਿੱਦੜਾਂ ਨੇ ਰੌਲਾ ਮਚਾਉਣਾ ਸ਼ੁਰੂ ਕੀਤਾ। ਉੱਚੀ ਉੱਚੀ ਗਿੱਦੜ ਹਵਾਂਕਦੇ ਹਨ।
ਕੂਕਰ ਬੋਲਤ ਭਖਿਅਤ ਮਾਸ।
ਤੇ ਕੁੱਤੇ ਜਿਹੜੇ ਭੌਂਕਦੇ ਹਨ। ਤੇ ਜਿਹੜੇ ਮੁਗਲ ਹੁਣ ਮੈਦਾਨੇ ਜੰਗ ਦੇ ਅੰਦਰ ਮਰੇ ਪਏ ਸਨ, ਉਹਨਾਂ ਦਾ ਮਾਸ ਖਾਂਦੇ ਤੇ ਆਪਸ ਦੇ ਵਿੱਚ ਇੱਕ ਦੂਜੇ ਤੋਂ ਮਾਸ ਖਿੱਚਦੇ ਤੇ ਭੌਂਕਦੇ ਹਨ ਉੱਚੀ ਉੱਚੀ ਆਵਾਜ਼ ਦੇ ਵਿੱਚ।
ਘਾਇਲ ਤੁਰਕ ਕਰਾਹਤ ਰਾਸ।
ਤੇ ਜਦੋਂ ਇਸ ਪ੍ਰਕਾਰ ਦੇ ਨਾਲ ਗਿੱਦੜ ਉੱਚੀ ਉੱਚੀ ਰੌਲਾ ਪਾਉਂਦੇ ਤੇ ਕੁੱਤੇ ਭੌਂਕਦੇ ਹਨ ਤੇ ਜਿਹੜੇ ਜ਼ਖਮੀ ਮੈਦਾਨੇ ਜੰਗ ਦੇ ਅੰਦਰ ਪਏ ਹਨ ਉਹ ਇਹਨਾਂ ਦੀ ਆਵਾਜ਼ ਸੁਣ ਕੇ ਤ੍ਰਭਕਦੇ ਹਨ, ਡਰਦੇ ਹਨ।
ਪੁਰ ਮੈਂ ਜੈ ਕੈ ਨਰ ਮਿਲ ਬੈਸੇ।
ਕਰਤਾਰਪੁਰ ਦੇ ਨਗਰ ਵਿੱਚ ਜਿੱਥੇ ਕਿੱਥੇ ਕੋਈ ਲੋਕ ਮਿਲਦੇ, ਮਿਲ ਕੇ ਆਪਸ ਦੇ ਵਿੱਚ
ਬੀਤੀ ਜਥਾ ਬਾਤਨ ਕਰ ਤੈਸੇ।
ਜਿਸ ਤਰ੍ਹਾਂ ਇਹ ਸਾਰਾ ਯੁੱਧ ਹੋਇਆ, ਉਹ ਸਾਰੇ ਯੁੱਧ ਦੀ ਵਿਚਾਰ ਕਰਦੇ ਹਨ, ਆਪਸ ਦੇ ਵਿੱਚ ਯੁੱਧ ਬਾਰੇ ਗੱਲਾਂ ਕਰਦੇ ਹਨ।
ਅਸ ਸੰਗਰ ਨੈ ਭਇਓ ਕਦਾਈ।
ਤੇ ਸਾਰੇ ਇੱਕ ਦੂਜੇ ਨਾਲ ਗੱਲਾਂ ਕਰਦਿਆਂ ਬੜੇ ਹੈਰਾਨ ਵੀ ਹੁੰਦੇ, ਕਹਿੰਦੇ ਐਸਾ ਭਿਆਨਕ ਜਿਹੜਾ ਸੰਘਰਸ਼ ਹੈ, ਐਸਾ ਜਿਹੜਾ ਭਿਆਨਕ ਯੁੱਧ ਹੈ, ਉਹ ਅੱਜ ਤੱਕ ਅਸੀਂ ਆਪਣੀਆਂ ਅੱਖਾਂ ਦੇ ਨਾਲ ਪਹਿਲਾਂ ਕਦੀ ਨਹੀਂ ਵੇਖਿਆ।
ਪੰਜ ਪੈਰ ਮੈਂ ਦਲ ਸਮੁਦਾਈ।
ਪੰਜ ਘੜੀਆਂ ਦੇ ਵਿੱਚ ਹੀ ਜਿਤਨਾ ਦਲ ਚੜ ਕੇ ਆਇਆ ਸੀ ਉਹ ਗੁਰੂ ਪਾਤਸ਼ਾਹ ਗੁਰੂ ਕੇ ਸੂਰਮਿਆਂ ਨੇ ਸਾਰੇ ਦਲ ਨੂੰ ਪੰਜ ਘੜੀਆਂ ਦੇ ਵਿੱਚ ਖਤਮ ਕਰ ਦਿੱਤਾ। ਕੋਈ ਬਹੁਤਾ ਸਮਾਂ ਨਹੀਂ ਲੱਗਿਆ, ਪੰਜ ਘੜੀਆਂ ਦੇ ਸਮੇਂ ਦੇ ਅੰਦਰ ਸਾਰਾ ਜਿਹੜਾ ਦਲ ਸੀ ਉਹ ਮਾਰ ਮੁਕਾਇਆ ਹੈ।
ਦੋਨੋ ਦਿਸ਼ ਤੇ ਲੜ ਲੜ ਮਰੇ।
ਦੋਨੋ ਦਿਸ਼ਾਵਾਂ ਤੋਂ ਸੂਰਮੇ ਆਪਸ ਦੇ ਵਿੱਚ ਬੜੇ ਬਲ ਦੇ ਨਾਲ ਲੜੇ ਤੇ ਲੜ ਲੜ ਕੇ ਕਈਆਂ ਦੇ ਜਿਹੜੇ ਪ੍ਰਾਣ ਸਨ ਉਹ ਹਾਨ ਹੋਏ ਹਨ, ਮ੍ਰਿਤਯੂ ਪ੍ਰਾਪਤ ਕੀਤੀ ਹੈ।
ਸਤਿਗੁਰ ਬਿਨਾ ਕੌਣ ਅਸ ਕਰੇ।
ਹੁਣ ਵਿਚਾਰਦੇ ਹਨ ਕਿ ਐਸਾ ਜਿਹੜਾ ਹੈ ਇਤਨੇ ਥੋੜੇ ਸਮੇਂ ਦੇ ਵਿੱਚ ਇਤਨੇ ਸਾਰੇ ਦਲ ਦਾ ਨਾਸ਼ ਕਰ ਦੇਣਾ, ਦਲ ਨੂੰ ਖਤਮ ਕਰ ਦੇਣਾ, ਐਸਾ ਕੌਣ ਕਰ ਸਕਦਾ? ਕੇਵਲ ਤੇ ਕੇਵਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਹੀ ਹਨ, ਮੀਰੀ ਪੀਰੀ ਦੇ ਮਾਲਕ, ਵੱਡ ਯੋਧਾ, ਬਹੁ ਪਰ ਉਪਕਾਰੀ, ਬਿੜ ਜਿਹੜੇ ਬੜੇ ਬਲਵਾਨ ਹਨ, ਬਲ ਵਾਲੇ ਹਨ। ਐਸੇ ਗੁਰੂ ਤੋਂ ਬਿਨਾਂ ਐਸਾ ਜਿਹੜਾ ਕੌਣ ਕਰ ਸਕਦਾ ਇਤਨੇ ਥੋੜੇ ਸਮੇਂ ਦੇ ਵਿੱਚ?
ਕਈ ਮਾਸ ਲੋ ਮਾਸ ਰਹੇ ਹੈ।
ਤੇ ਕਹਿੰਦੇ ਹੁਣ ਵਿਚਾਰਾਂ ਕਰਦੇ ਹਨ ਕਿ ਜਿਹੜਾ ਭਿਆਨਕ ਯੁੱਧ ਹੋਇਆ, ਇਤਨੇ ਘੋੜੇ ਮਰੇ ਹਨ, ਇਤਨੇ ਮਨੁੱਖ ਮਰੇ ਹਨ, ਤੇ ਇਹ ਜਿਹੜਾ ਮਾਸ ਹੈ ਹੁਣ ਕਈ ਮਹੀਨੇ ਇਸੇ ਤਰ੍ਹਾਂ ਇੱਥੇ ਰੁਲਦਾ ਨਜ਼ਰ ਆਵੇਗਾ।
ਅਸਥੀ ਬ੍ਰਿੰਦ ਪਰੇ ਦ੍ਰਿਸ਼ਟੇ ਹੈ।
ਤੇ ਜਿਹੜੀਆਂ ਹੱਡੀਆਂ ਹਨ ਉਹ ਵੀ ਇੱਥੇ ਰੁਲਦੀਆਂ ਨਜ਼ਰ ਆਉਣਗੀਆਂ ਬਹੁਤ ਸਮਾਂ ਲੰਮਾ ਇੱਥੇ ਰੁਲਦੀਆਂ ਰਹਿਣਗੀਆਂ
ਮਨ ਸਤਿਗੁਰ ਕੈ ਭਈ ਗਿਲਾਨ
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਵੀ ਗਿਲਾਨ ਆਈ ਭਾਵ ਕੇ ਹੁਣ ਜਿਹੜਾ ਮਾਸ ਖਿਲ ਰਿਹਾ ਚਾਰੇ ਪਾਸੇ ਜਿਹੜੀ ਬਦਬੂ ਫੈਲੀ ਹੋਈ ਹੈ
ਬਹੁ ਬਦਬੋਏ ਪ੍ਰਾਤ ਲੋਠਾਨ ਬਹੁ ਬਦਬੋਏ ਪ੍ਰਾਤ ਲੋਠਾਨ
ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਇਸ ਨਗਰ ਤੋਂ ਇਸ ਜਗ੍ਹਾ ਤੋਂ ਹੁਣ ਬਹੁਤ ਲੰਬਾ ਸਮਾਂ ਜਿਹੜਾ ਬਦਬੂ ਨਹੀਂ ਜਾਵੇਗੀ ਬਦਬੂ ਇਸੇ ਤਰ੍ਹਾਂ ਆਉਂਦੀ ਰਹੇਗੀ
ਰਹੋ ਨ ਜਾਏ ਨਗਰ ਕੇ ਮਾਈ
ਇਸ ਪ੍ਰਕਾਰ ਦੇ ਨਾਲ ਹੁਣ ਇੱਥੇ ਜਿਹੜਾ ਠਹਿਰਨਾ ਉਹ ਮੁਸ਼ਕਲ ਹੋ ਜਾਵੇਗਾ ਇੱਥੇ ਰੁਕਣਾ ਜਿਹੜਾ ਉਹ ਬਹੁਤ ਕਠਿਨ ਹੋਵੇਗਾ ਔਖਾ ਹੋਵੇਗਾ
ਕੁਛ ਉਪਾਏ ਇਸ ਕੋ ਹੋਏ ਨਾਈ
ਤੇ ਹੋਰ ਕੋਈ ਉਪਾਅ ਵੀ ਨਹੀਂ ਹੋਣਾ ਕਿਉਂਕਿ ਇਤਨੀ ਜਿਹੜੀ ਬਦਬੂ ਫੈਲੀ ਹੈ ਇਤਨੇ ਘੋੜੇ ਆਦਿਕ ਮਰੇ ਹਨ ਬਹੁਤ ਸਾਰੇ ਬੰਦੇ ਇਸ ਮੈਦਾਨੇ ਜੰਗ ਦੇ ਅੰਦਰ ਮਾਰੇ ਗਏ ਹਨ ਤੇ ਜਿਹੜੀ ਬਦਬੂ ਹੈ ਛੇਤੀ ਜਾਵੇਗੀ ਨਹੀਂ ਤੇ ਕੋਈ ਹੋਰ ਉਪਾਅ ਵੀ ਕੀਤਾ ਨਹੀਂ ਜਾ ਸਕਦਾ
ਇੱਕ ਤੋਂ ਇਹੋ ਕਾਰਨ ਮਨ ਜਾਣਾ
ਤੇ ਗੁਰੂ ਪਾਤਸ਼ਾਹ ਜੀ ਨੇ ਹੁਣ ਕਰਤਾਰਪੁਰ ਨੂੰ ਛੱਡਣ ਦਾ ਜਿਹੜਾ ਕਾਰਨ ਸੀ ਇੱਕ ਤਾਂ ਇੱਕ ਇਹ ਜਾਣਿਆ ਕਿ ਹੁਣ ਚਾਰੇ ਪਾਸੇ ਬੜੀ ਬਦਬੂ ਫੈਲੀ ਹੈ ਇੱਥੇ ਠਹਿਰਨਾ ਮੁਸ਼ਕਲ ਹੋ ਜਾਵੇਗਾ ਇੱਕ ਤਾਂ ਇਹ ਕਾਰਨ ਸੀ ਗੁਰੂ ਪਾਤਸ਼ਾਹ ਜੀ ਦੇ ਕਰਤਾਰਪੁਰ ਛੱਡਣ ਦਾ
ਦੁੱਤੀਏ ਬੁੱਢਣ ਸ਼ਾ ਪਛਾਨਾ
ਤੇ ਦੂਜਾ ਕਾਰਨ ਸੀ ਉਧਰ ਬਾਬਾ ਬੁੱਢਣ ਸ਼ਾਹ ਜੀ ਜੋ ਬਹੁਤ ਲੰਬਾ ਸਮਾਂ ਜਿਨ੍ਹਾਂ ਨੇ ਸਾਰੀ ਉਮਰ ਬਤੀਤ ਕਰ ਦਿੱਤੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਜਦੋਂ ਗਏ ਸਨ ਉਸ ਸਮੇਂ ਉਹਨਾਂ ਨੇ ਵਚਨ ਕੀਤਾ ਸੀ ਕਿ ਅਸੀਂ ਛੇਵੇਂ ਜਾਮੇ ਦੇ ਵਿੱਚ ਆਵਾਂਗੇ ਫਿਰ ਤੁਹਾਡੇ ਕੋਲ ਆ ਕੇ ਜਿਹੜਾ ਭੇਟਾ ਕੀਤਾ ਹੋਇਆ ਦੁੱਧ ਹੈ ਛਕਣਾ ਕਰਾਂਗੇ ਬਹੁਤ ਲੰਬਾ ਸਮਾਂ ਬੀਤ ਗਿਆ ਬਾਬਾ ਬੁੱਢਾ ਜੀ ਦੀ ਬਹੁਤ ਜਿਹੜੀ ਉਮਰ ਸੀ ਇਸੇ ਤਰ੍ਹਾਂ ਬਤੀਤ ਹੋ ਗਈ ਤੇ ਇੱਕ ਇਹ ਕਾਰਨ ਸੀ ਕਿ ਬਾਬਾ ਬੁੱਢਾ ਜੀ ਜਿਹੜੇ ਉਡੀਕ ਕਰ ਰਹੇ ਸਨ ਦਰਸ਼ਨ ਕਰਨ ਦੇ ਵਾਸਤੇ ਉਹਨਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਾਣਾ ਸੀ ਦੂਜਾ ਕਾਰਨ ਕਰਤਾਰਪੁਰ ਛੱਡਣ ਦਾ ਇਹ ਬਣਿਆ
ਅੰਤ ਸਮਾਂ ਪਹੁੰਚਿਓ ਤਿਸ ਆਈ
ਤੇ ਬਾਬਾ ਬੁੱਢਣ ਸ਼ਾਹ ਜੀ ਕਿਉਂਕਿ ਬਹੁਤ ਲੰਬਾ ਸਮਾਂ ਬੜੀ ਲੰਬੀ ਉਮਰ ਜਿਹੜੀ ਉਹਨਾਂ ਨੇ ਬਤੀਤ ਕੀਤੀ ਤੇ ਉਹਨਾਂ ਦਾ ਜਿਹੜਾ ਅੰਤ ਸਮਾਂ ਸੀ ਉਹ ਨੇੜੇ ਆ ਗਿਆ ਸੀ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਬਾਬਾ ਬੁੱਢਾ ਜੀ ਦੇ ਸਰੀਰ ਛੱਡਣ ਦਾ ਜਿਹੜਾ ਸਮਾਂ ਅੰਤਲਾ ਸਮਾਂ ਉਹ ਆਣ ਪਹੁੰਚਿਆ ਹੈ
ਦਰਸ਼ਨ ਚਾਹਤ ਬੈਸ ਬਿਤਾਈ
ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਉਹਨਾਂ ਨੇ ਸਾਰੀ ਉਮਰ ਜਿਹੜੀ ਬਤੀਤ ਕੀਤੀ ਆ ਉਮਰ ਬੀਤ ਗਈ ਹੈ
ਤਿਸ ਕੀ ਆਸਾ ਪੂਰਨ ਹੇਤ
ਤੇ ਜਗਤ ਦੇ ਸਵਾਮੀ ਜਗਤ ਦੇ ਈਸ਼ਵਰ ਸਤਿਗੁਰ ਪਾਤਸ਼ਾਹ ਜੀ ਸਾਰਿਆਂ ਦੀਆਂ ਜੋ ਆਸਾ ਪੂਰਨ ਕਰਨ ਵਾਲੇ ਹਨ ਬਾਬਾ ਬੁੱਢਾ ਜੀ ਦੇ ਮਨ ਬੁੱਢਣ ਸ਼ਾਹ ਜੀ ਦੇ ਮਨ ਦੀ ਜਿਹੜੀ ਇਹ ਆਸ ਸੀ ਉਸ ਆਸ ਨੂੰ ਪੂਰੀ ਕਰਨ ਦੇ ਵਾਸਤੇ
ਚੜਨ ਚਯੋ ਗੁਰ ਕਿਰਪਾ ਨਿਕੇਤ
ਚੜਨ ਚਯੋ ਗੁਰ ਕਿਰਪਾ ਨਿਕੇਤ ਕਿਰਪਾ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਕਰਤਾਰਪੁਰ ਤੋਂ ਚੜਾਈ ਕਰਨ ਦਾ ਚੱਲਣ ਦਾ ਮਨ ਬਣਾਇਆ ਹੈ
ਤ੍ਰਿਤੀਏ ਜੇਤਕ ਗ੍ਰਾਮ ਸਮੀਪ
ਤੇ ਤ੍ਰਿਤੀਏ ਜੇਤਕ ਗ੍ਰਾਮ ਸਮੀਪ ਕਰਤਾਰਪੁਰ ਦੇ ਨੇੜੇ ਜਿਤਨੇ ਹੋਰ ਵੀ ਨਗਰ ਸਨ ਪਿੰਡ ਸਨ ਉਹਨਾਂ ਪਿੰਡਾਂ ਦੇ ਜਿਹੜੇ ਰਹਿਣ ਵਾਲੇ ਸਨ
ਉਤੇ ਹਜ਼ਾਰੋਂ ਥਾਨ ਮਹੀਪ
ਉਹਨਾਂ ਦੇ ਵਿੱਚ ਉਹ ਲੋਕ ਵੀ ਰਹਿੰਦੇ ਸਨ ਜਿਨ੍ਹਾਂ ਦੇ ਸਾਕ ਸੰਬੰਧੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਦਾਨੇ ਜੰਗ ਦੇ ਅੰਦਰ ਮਾਰੇ ਗਏ ਸਨ
ਲੜਤ ਜੰਗ ਮੈਂ ਸੋ ਸਭ ਮਾਰੇ
ਜੰਗ ਦੇ ਵਿੱਚ ਲੜਦਿਆਂ ਲੜਦਿਆਂ ਉਹਨਾਂ ਦੇ ਜਿਹੜੇ ਸਾਕ ਸੰਬੰਧੀ ਮਾਰੇ ਗਏ ਸਨ
ਸਨਬੰਧੀ ਤਿੰਨ ਕੇਰ ਪਿਛਾਰੇ
ਉਹਨਾਂ ਦੇ ਜਿਹੜੇ ਸਾਕ ਸੰਬੰਧੀ ਇਹ ਨੇੜੇ ਨੇੜੇ ਦੇ ਨਗਰਾਂ ਦੇ ਵਿੱਚ ਰਹਿੰਦੇ ਹਨ
ਰਚੇ ਦੁਐਸ਼ ਬਲ ਛਲ ਕੇ ਸੰਗ
ਤੇ ਉਹ ਫਿਰ ਸਮਾਂ ਪਾ ਕੇ ਮਨ ਦੇ ਵਿੱਚ ਦੁਐਸ਼ ਭਾਵਨਾ ਰੱਖਣਗੇ ਬਲ ਛਲ ਕਰਕੇ ਕੋਈ ਨਾ ਕੋਈ ਹੋਰ ਐਸੀ ਘਟਨਾ ਉਹ ਕੋਈ ਕਰ ਸਕਦੇ ਹਨ ਜਾਂ ਦੁਐਸ਼ ਭਾਵਨਾ ਦੇ ਨਾਲ ਕੋਈ ਮਨ ਦੇ ਵਿੱਚ ਈਰਖਾ ਰੱਖਦੇ ਹਾਂ ਸਮਾਂ ਜਿਹੜਾ ਪਾ ਕੇ ਕਿਸੇ ਪ੍ਰਕਾਰ ਦੇ ਨਾਲ ਵੀ ਹੱਲਾ ਕਰ ਸਕਦੇ ਹਨ ਤੇ ਅੱਗੇ ਦੁਆਸ਼ ਭਾਵਨਾ ਹੋਰ ਵਧੇਗੀ। ਇਹ ਵੀ ਕਾਰਨ ਸੀ ਇੱਕ
ਮਾਰੇ ਬ੍ਰਿੰਦ ਤੇ ਹੋਏ ਮਨ ਭੰਗ,
ਕਿਉਂਕਿ ਉਹਨਾਂ ਦੇ ਜਿਹੜੇ ਬਹੁਤ ਸਾਰੇ ਸਕੇ ਸੰਬੰਧੀ ਜਿਹੜੇ ਸਨ, ਕਿਸੇ ਦਾ ਪੁੱਤਰ, ਕਿਸੇ ਦਾ ਭਰਾ, ਕਿਸੇ ਦਾ ਪਤੀ, ਕਿਸੇ ਦਾ ਭਤੀਜਾ ਆਦਿਕ ਸਾਖ ਸੰਬੰਧੀ ਇਸ ਜੰਗ ਦੇ ਅੰਦਰ ਮਾਰੇ ਜਾ ਚੁੱਕੇ ਸਨ। ਉਹਨਾਂ ਦੇ ਮਰਨ ਦੇ ਕਾਰਨ ਇਹਨਾਂ ਦਾ ਜਿਹੜਾ ਮਨ ਸੀ ਬੜਾ ਦੁਖੀ ਸੀ, ਬੜੇ ਇਹਨਾਂ ਦੇ ਮਨ ਨੂੰ ਭਾਰੀ ਦੁੱਖ ਪਹੁੰਚਿਆ ਸੀ।
ਇਤਿਆਦਿਕ ਕਾਰਨ ਕੁਛ ਔਰ,
ਇਸ ਪ੍ਰਕਾਰ ਦੇ ਨਾਲ ਕੁਛ ਹੋਰ ਵੀ ਕਾਰਨ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਤਿੰਨ ਕਾਰਨ ਮੇਨ ਇਹ ਸਨ ਤੇ ਕੁਛ ਹੋਰ ਕਾਰਨਾਂ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਚੱਲਣ ਦੀ ਵਿਉਂਤ ਬੰਦੀ ਕੀਤੀ ਹੈ।
ਚਿਤਵਤ ਪੇ ਸੋਢੀ ਸਿਰ ਮੌਰ,
ਸੋਢੀ ਸਿਰਮੌਰ, ਸੋਢੀ ਕੁਲ ਦੇ ਸਿਰਮੌਰ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਨਾਲ ਹਿਰਦੇ ਦੇ ਅੰਦਰ ਵਿਚਾਰ ਕੀਤੀ ਹੈ।
ਵਿਧੀ ਚੰਦ ਕੋ ਨਿਕਟੇ ਆਕਾਰਾ,
ਵਿਧੀ ਚੰਦ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਵਿਧੀ ਚੰਦ ਨੂੰ ਆਪਣੇ ਪਾਸ ਬੁਲਾਉਣਾ ਕੀਤਾ ਹੈ।
ਕਹਿਤ ਪਏ ਹਮ ਕੀ ਨਸ ਤਿਆਰਾ,
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਮਨ ਦੇ ਅੰਦਰ ਵਿਚਾਰ ਕਰਕੇ ਚੱਲਣ ਦੀ ਤਿਆਰੀ ਕੀਤੀ ਹੈ, ਉਹ ਭਾਈ ਵਿਧੀ ਚੰਦ ਜੀ ਨੂੰ ਬੁਲਾ ਕੇ ਦੱਸਣਾ ਕੀਤੀ ਕਿ ਭਾਈ ਵਿਧੀ ਚੰਦ ਜੀ, ਅਸੀਂ ਕਰਤਾਰਪੁਰ ਨੂੰ ਛੱਡ ਕੇ ਕੀਰਤਪੁਰ ਸਾਹਿਬ ਵੱਲ ਨੂੰ ਚੱਲਣ ਦਾ ਮਨ ਬਣਾਇਆ ਹੈ।
ਕੀਰਤਪੁਰ ਮੈਂ ਪਹੁੰਚਿਓ ਜਾਈ,
ਇਸ ਪ੍ਰਕਾਰ ਦੇ ਨਾਲ ਕਰਤਾਰਪੁਰ ਤੋਂ ਚੱਲ ਕੇ ਕੀਰਤਪੁਰ ਦੇ ਬੜੇ ਜਿਹੜੇ ਰਮਣੀਕ ਸੁਹਾਵਣੇ ਜਗ੍ਹਾ ਹੈ, ਸਥਾਨ ਹੈ, ਉਹ ਸਥਾਨ ਤੇ ਆਪਾਂ ਜਾ ਪਹੁੰਚਾਂਗੇ।
ਜਾਓ ਸਦਨ ਤੂੰ ਬਿਲਮ ਬਿਹਾਈ,
ਤੇ ਦੇਰੀ ਨਾ ਕਰੋ ਭਾਈ ਵਿਧੀ ਚੰਦ ਜੀ, ਅਸੀਂ ਚਾਹੁੰਦੇ ਹਾਂ ਕਿ ਬੜੀ ਛੇਤੀ ਦੇ ਨਾਲ ਹੀ ਇੱਥੋਂ ਚਾਲੇ ਪਾ ਦਈਏ, ਤੇ ਇਸ ਕਰਕੇ ਤੁਸੀਂ ਹੁਣ ਕਿਸੇ ਪ੍ਰਕਾਰ ਦੀ ਵੀ ਕੋਈ ਦੇਰੀ ਨਾ ਕਰੋ ਤੇ ਬੜੀ ਛੇਤੀ ਦੇ ਨਾਲ ਘਰ ਜਾਣਾ ਕਰੋ।
ਸਿਅੰਦਨ ਡੋਰੇ ਤਿਆਰ ਕਰੀ ਜੈ,
ਤੇ ਘਰ ਪਹੁੰਚਦਿਆਂ ਹੀ ਪਾਲਕੀਆਂ ਤੇ ਜਿਹੜੇ ਡੋਲੇ ਹਨ ਉਹ ਤਿਆਰ ਕਰਨਾ ਕਰੋ।
ਬਹਿਲਨ ਵਸਤ ਸਕਟ ਭਰ ਲੀਜੈ,
ਤੇ ਬਹਿਲਨ ਵਸਨ ਸਮਾਨ ਲੜਨ ਦੇ ਵਾਸਤੇ ਜਿਹੜੇ ਬੈਲ ਗੱਡੀਆਂ ਹਨ ਉਹਨਾਂ ਨੂੰ ਤਿਆਰ ਕਰਵਾਉਣਾ ਕਰੋ।
ਕਰੋ ਨਾ ਲਾਲਚ ਪ੍ਰਿਆ ਵਥ ਲੀਜੈ,
ਤੇ ਭਾਈ ਵਿਧੀ ਚੰਦ ਜੀ ਇਹ ਧਿਆਨ ਰੱਖਣਾ ਕਿ ਜਿਤਨੀਆਂ ਵੀ ਵਸਤਾਂ ਹਨ ਜਿਹੜੀਆਂ ਵਰਤੋਂ ਦੇ ਵਿੱਚ ਆਉਣ ਵਾਲੀਆਂ ਹਨ ਉਹੀ ਵਸਤਾਂ ਦੀ ਤੁਸੀਂ ਸੰਭਾਲ ਕਰਨੀ, ਹੋਰ ਸਾਰੀਆਂ ਵਸਤੂਆਂ ਦੇ ਨਾਲ ਪਿਆਰ ਕਰਕੇ ਬਹੁਤ ਸਾਰਾ ਜਿਹੜਾ ਸਾਜੋ ਸਮਾਨ ਇਕੱਠਾ ਨਾ ਕਰ ਲੈਣਾ।
ਅਪਰ ਸਰਬ ਹੀ ਤਿਆਗਨ ਕੀ ਜੈ,
ਤੇ ਬਸ ਲੋੜ ਦੀਆਂ ਜਿਹੜੀਆਂ ਵਸਤੂਆਂ ਹਨ ਉਹ ਲੈ ਲੈਣੀਆਂ ਤੇ ਬਾਕੀਆਂ ਦਾ ਤਿਆਗ ਕਰ ਦੇਣਾ।
ਵਹਿਰ ਗੰਗ ਸਰ ਪਰ ਹਮ ਖਰੇ,
ਵਹਿਰ ਗੰਗ ਸਰ ਹਮ ਖਰੇ, ਗੰਗ ਸਰ ਉਹ ਸਥਾਨ ਜਿਹੜਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਜਿੱਥੇ ਖੂਹ ਲਗਵਾਇਆ ਸੀ ਇਹ ਸਥਾਨ ਵਸਾਉਣਾ ਕੀਤਾ, ਤਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਕਿ ਇਸ ਖੂਹ ਦਾ ਐਸਾ ਮਿੱਠਾ ਜਲ ਹੋਵੇਗਾ ਗੰਗਾ ਦੇ ਸਮਾਨ। ਇਸ ਪ੍ਰਕਾਰ ਦੇ ਨਾਲ ਹੀ ਇਸ ਸਥਾਨ ਦਾ ਨਾਂ ਗੰਗਸਰ ਪਿਆ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸੀ ਗੰਗਸਰ ਵਾਲੇ ਸਥਾਨ ਤੇ
ਤੋਹੇ ਪ੍ਰਤੀਖੇ ਥਿਰਤਾ ਕਰੇ,
ਉਸ ਸਥਾਨ ਤੇ ਗੰਗਸਰ ਵਾਲੇ ਸਥਾਨ ਤੇ ਅਸੀਂ ਤੁਹਾਡੀ ਉਡੀਕ ਕਰਾਂਗੇ।
ਯਥਾ ਜੋਗ ਦੀਜੇ ਅਸਵਾਰੀ,
ਤੇ ਸਾਰਿਆਂ ਦੇ ਚੜਨ ਵਾਸਤੇ ਜਿਤਨਾ ਵੀ ਸਾਰਾ ਸੰਗ ਹੈ ਨਾਲ ਚੱਲਣ ਵਾਲਾ, ਸਾਰਿਆਂ ਦੇ ਚੜਨ ਵਾਸਤੇ ਜਥਾ ਜੋਗ ਜਿਹੜੀਆਂ ਸਵਾਰੀਆਂ ਹਨ ਉਹ ਸਾਰਿਆਂ ਨੂੰ ਦੇਣੀਆਂ, ਸਾਰਿਆਂ ਨੂੰ ਸਵਾਰੀਆਂ ਤੇ ਚੜਾਉਣਾ ਕਰਨਾ।
ਆਨੋ ਸੰਗ ਸਰਬ ਕਰ ਤਿਆਰੀ,
ਆਨੋ ਸੰਗ ਸਰਬ ਕਰ ਤਿਆਰੀ, ਹਰ ਪ੍ਰਕਾਰ ਦੇ ਨਾਲ ਸਾਰੀ ਤਿਆਰੀ ਕਰਕੇ ਸਾਰਾ ਜਿਹੜਾ ਸਾਜੋ ਸਮਾਨ ਹੈ ਉਹ ਬੈਲ ਗੱਡੀਆਂ ਤਿਆਰ ਕਰਕੇ ਉਹਨਾਂ ਤੇ ਰਖਵਾਉਣਾ, ਜਿਹੜੇ ਨਾਲ ਚੱਲਣ ਵਾਲਾ ਸੰਗ ਹੈ ਉਹਨਾਂ ਨੂੰ ਸਵਾਰੀਆਂ ਦੇਣਾ। ਇਸ ਪ੍ਰਕਾਰ ਦੇ ਨਾਲ ਸਾਰੀ ਚੰਗੀ ਤਰ੍ਹਾਂ ਤਿਆਰੀ ਕਰਕੇ
ਵਿਧੀ ਚੰਦ ਸੁਨ ਗਮਨਿਓ ਤੂਰਨ,
ਉਹ ਸਾਰੇ ਸੰਗ ਨੂੰ ਨਾਲ ਲੈ ਕੇ ਆਓ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦੀ ਇਹ ਆਗਿਆ ਪਾ ਕੇ ਭਾਈ ਵਿਧੀ ਚੰਦ ਜੀ ਬੜੀ ਛੇਤੀ ਦੇ ਨਾਲ ਸਦਨ ਘਰ ਵੱਲ ਨੂੰ ਗਏ ਹਨ।
ਕਰਿਓ ਸੁਣਾਏ ਹੁਕਮ ਗੁਰ ਪੂਰਨ।
ਸਤਿਗੁਰ ਪਾਤਸ਼ਾਹ ਜੀ ਨੇ ਜੋ ਹੁਕਮ ਭਾਈ ਵਿਧੀ ਚੰਦ ਜੀ ਨੂੰ ਕਰਕੇ ਭੇਜਿਆ ਹੈ, ਗੁਰੂ ਪਾਤਸ਼ਾਹ ਜੀ ਦਾ ਹੁਕਮ ਆ ਕੇ ਭਾਈ ਵਿਧੀ ਚੰਦ ਜੀ ਨੇ ਘਰ ਦੇ ਵਿੱਚ ਸਾਰਿਆਂ ਨੂੰ ਸੁਣਾਉਣਾ ਕੀਤਾ ਭਾਵ ਦੱਸਣਾ ਕੀਤਾ ਹੈ।
ਦੋਹਰਾ ਸੁਨ ਮਰਵਾਹੀ ਨਾਨਕੀ, ਘਰ ਕੀ ਵਸਤ ਸੰਭਾਰ।
ਤੇ ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕੀ ਜੀ, ਜਦੋਂ ਭਾਈ ਵਿਧੀ ਚੰਦ ਨੇ ਗੁਰੂ ਪਾਤਸ਼ਾਹ ਜੀ ਦਾ ਇਹ ਆ ਕੇ ਹੁਕਮ ਸੁਣਾਇਆ ਤੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਮਾਤਾ ਮਰਵਾਹੀ ਜੀ ਮਾਤਾ ਨਾਨਕੀ ਜੀ ਨੇ ਜੋ ਘਰ ਦਾ ਸਾਜੋ ਸਮਾਨ ਸੀ ਉਹ ਸਾਰਾ ਸੰਭਾਲਣਾ ਕੀਤਾ ਹੈ।
ਵਿਧੀ ਚੰਦ ਕੇ ਹੱਥ ਕਰ ਲਾਦੀ ਸਕਟ ਮਜਾਰ।
ਤੇ ਉਹ ਸਾਰਾ ਜਦੋਂ ਸਾਜੋ ਸਮਾਨ ਇਕੱਠਾ ਕਰਕੇ ਬੰਨ ਲਿਆ ਤੇ ਭਾਈ ਵਿਧੀ ਚੰਦ ਜੀ ਨੇ ਆਪਣੇ ਹੱਥਾਂ ਦੇ ਨਾਲ ਉਹ ਜਿਹੜਾ ਸਮਾਨ ਸੀ ਉਹ ਬੈਲ ਗੱਡੀਆਂ ਦੇ ਵਿੱਚ ਰੱਖਣਾ ਕੀਤਾ ਹੈ।
ਚੋ ਪਈ ਖੇਮ ਕੋਇਰ ਸੂਰਜ ਮਲ ਦਾਰਾ।
ਤੇ ਖੇਮ ਕਾਰ ਸੂਰਜ ਮਲ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ, ਸੂਰਜ ਮਲ ਦੇ ਘਰ ਵਾਲੇ ਖੇਮ ਕੌਰ ਗੁਰੂ ਪਾਤਸ਼ਾਹ ਜੀ ਦੀ ਨੂੰ
ਨੁਖਾ ਗੁਜਰੀ ਦੁਤੀ ਉਧਾਰਾ।
ਤੇ ਦੂਸਰੀ ਨੂੰ ਸੀ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਹਿਲ।
ਸ਼ਿਗਰ ਚੜਾਏ ਰੁਚਰ ਜੁਗ ਡੋਰੇ।
ਤੇ ਇਹਨਾਂ ਦੋਨਾਂ ਨੂੰ ਇਹਨਾਂ ਦੋਨਾਂ ਵਾਸਤੇ ਜਿਹੜੇ ਡੋਲੇ ਤਿਆਰ ਕੀਤੇ ਸਨ, ਇੱਕ ਦੇ ਵਿੱਚ ਸੂਰਜ ਮਲ ਦੇ ਖੇਮ ਕੌਰ ਜੀ ਅਤੇ ਦੂਸਰੇ ਦੇ ਵਿੱਚ ਮਾਤਾ ਗੁਜਰੀ ਜੀ, ਉਹ ਸਵਾਰ ਹੋਏ ਹਨ।
ਇੱਕ ਸੀ ਵੈਰ ਗੰਗ ਸਰ ਓਰੇ।
ਤੇ ਗੰਗ ਸਰ ਸਥਾਨ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਖੜੇ ਉਡੀਕ ਕਰ ਰਹੇ ਸਨ, ਸਾਰੇ ਤਿਆਰ ਹੋ ਕੇ ਆਪਣੇ ਆਪਣੇ ਸਵਾਰੀਆਂ ਦੇ ਵਿੱਚ ਸਵਾਰ ਹੋ ਕੇ ਗੰਗਸਰ ਵਾਲੇ ਸਥਾਨ ਨੂੰ ਚੱਲ ਪਏ ਹਨ।
ਦੁਇ ਖਾਸੇ ਇੱਕ ਪਰ ਮਰਵਾਈ।
ਤੇ ਹੁਣ ਭਾਈ ਵਿਧੀ ਚੰਦ ਜੀ ਨੇ ਦੋ ਪਾਲਕੀਆਂ ਮੰਗਵਾਈਆਂ ਹਨ ਤੇ ਇਹਨਾਂ ਦੋਨਾਂ ਪਾਲਕੀਆਂ ਦੇ ਵਿੱਚੋਂ ਇੱਕ ਪਾਲਕੀ ਦੇ ਵਿੱਚ ਮਾਤਾ ਮਰਵਾਹੀ ਜੀ ਸਵਾਰ ਹੋਏ ਹਨ।
ਚੜੀ ਨਾਨਕੀ ਦੂਸਰ ਮਾਈ।
ਤੇ ਦੂਸਰੀ ਪਾਲਕੀ ਦੇ ਵਿੱਚ ਮਾਤਾ ਨਾਨਕੀ ਜੀ ਸਵਾਰ ਹੋਏ ਹਨ।
ਸ਼੍ਰੀ ਗੁਰ ਦਿੱਤਾ ਸਿਅੰਦਨ ਚਰੇ।
ਤੇ ਸ਼੍ਰੀ ਗੁਰ ਦਿੱਤਾ ਜੀ ਉਹ ਰਥਾਂ ਤੇ ਸਵਾਰ ਹੋਏ ਹਨ।
ਸ਼੍ਰੀ ਹਰ ਰਾਏ ਨਿਕਟ ਥਿਰ ਕਰੇ।
ਤੇ ਸ਼੍ਰੀ ਹਰ ਰਾਏ ਜੀ ਨੂੰ ਵੀ ਬਾਬਾ ਗੁਰਦਿੱਤਾ ਜੀ ਨੇ ਆਪਣੇ ਨਾਲ ਹੀ ਰਥ ਦੇ ਵਿੱਚ ਬਿਠਾਉਣਾ ਕੀਤਾ ਹੈ।
ਵਿਧੀ ਚੰਦ ਸਿੱਖ ਆਦਿਕ ਨਾਰੀ।
ਤੇ ਭਾਈ ਵਿਧੀ ਚੰਦ ਜੀ ਤੇ ਹੋਰ ਜਿਹੜੇ ਸਖਸ ਸਿੱਖ ਸਨ, ਉਹਨਾਂ ਦੇ ਜਿਹੜੇ ਪਰਿਵਾਰ ਸਨ, ਬੀਬੀਆਂ ਸਨ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ
ਸਕਲ ਪਾਈ ਬੈਲ ਨੇ ਅਸਵਾਰੀ।
ਤੇ ਉਹਨਾਂ ਸਾਰਿਆਂ ਨੂੰ ਸਾਰਿਆਂ ਦੇ ਚੜ੍ਹਨ ਵਾਸਤੇ ਸਵਾਰੀਆਂ ਦੇ ਕੇ ਸਾਰਿਆਂ ਨੂੰ ਚੜਾਉਣਾ ਕੀਤਾ ਹੈ, ਸਾਰਾ ਸੰਗ ਜਿਹੜਾ ਇਕੱਠਾ ਕੀਤਾ ਹੈ।
ਸ਼੍ਰੀ ਗੁਰ ਤੇਗ ਬਹਾਦਰ ਚੰਦ।
ਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ
ਅਣੀ ਰਾਏ ਹਿਆ ਚੜੇ ਬਿਲੰਦ।
ਤੇ ਅਣੀ ਰਾਏ ਜੀ ਇਹ ਬੜੇ ਤੇਜ ਬਲਵਾਨ ਜਿਹੜੇ ਘੋੜੇ ਹਨ, ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੇ ਬਾਬਾ ਅਣੀ ਰਾਏ ਜੀ ਇਹਨਾਂ ਘੋੜਿਆਂ ਤੇ ਸਵਾਰ ਹੋਏ ਹਨ।
ਬਾਬਕ ਗੁਰੂ ਰਬਾਬੀ ਦਾਰਾ।
ਗੁਰੂ ਘਰ ਰਬਾਬੀ ਸੀ ਬਾਬਕ, ਇਹ ਬਾਬਕ ਦੀ ਜਿਹੜੀ ਘਰਵਾਲੀ ਸੀ ਇਹਦਾ ਜਿਹੜਾ ਪਰਿਵਾਰ ਸੀ।
ਤੁਰਤ ਬੈਲ ਪਰ ਵੈ ਅਸਵਾਰਾ।
ਉਹ ਵੀ ਬੈਲ ਗੱਡੀਆਂ ਤੇ ਚੜੇ ਹਨ, ਸਵਾਰ ਹੋਏ ਹਨ ਚੱਲਣ ਵਾਸਤੇ।
ਵਿਧੀ ਚੰਦ ਕੋ ਨੰਦਨ ਸਿਆਨੋ।
ਤੇ ਬਾਬਾ ਵਿਧੀ ਚੰਦ ਦਾ ਪੁੱਤਰ ਜਿਹੜਾ ਬੜਾ ਸਿਆਣਾ ਸੀ, ਬੜਾ ਸੂਝਵਾਨ ਸੀ।
ਲਾਲ ਚੰਦ ਚੜ ਕੀਨ ਪਿਆਨੋ।
ਲਾਲ ਚੰਦ ਉਸ ਉਹ ਵੀ ਆਪਣੀ ਸਵਾਰੀ ਤੇ ਚੜਿਆ ਤੇ ਨਾਲ ਚੱਲਣ ਵਾਸਤੇ ਉਹ ਵੀ ਤਿਆਰ ਹੋਇਆ ਹੈ।
ਜਾਤੀ ਮਲਕ ਕੁਟੰਬ ਸਮੇਤਾ।
ਭਾਈ ਜਾਤੀ ਮਲਕ ਜੀ ਉਹ ਵੀ ਆਪਣੇ ਪਰਿਵਾਰ ਦੇ ਸਮੇਤ ਉਹਨਾਂ ਨੇ ਵੀ ਤਿਆਰੀ ਕੀਤੀ ਹੈ।
ਗਮਨ ਕੀਨ ਸਭ ਤਜੇ ਨਿਕੇਤਾ।
ਇਸ ਪ੍ਰਕਾਰ ਦੇ ਨਾਲ ਸਾਰੇ ਆਪੋ ਆਪਣੀਆਂ ਸਵਾਰੀਆਂ ਲੈ ਕੇ ਸਾਰੇ ਇਹਨਾਂ ਸਵਾਰੀਆਂ ਤੇ ਸਵਾਰ ਹੋਏ ਹਨ ਤੇ ਕਰਤਾਰਪੁਰ ਨਗਰ ਨੂੰ ਛੱਡ ਕੇ ਸਾਰਿਆਂ ਨੇ ਚਾਲੇ ਪਾਉਣੇ ਸ਼ੁਰੂ ਕੀਤੇ ਹਨ।
ਜੇ ਰਣ ਮਾਰੇ ਸੋ ਗੁਰਪੁਰ ਗਏ।
ਜਿਹੜੇ ਗੁਰੂ ਕੇ ਸੂਰ ਬੀਰ ਯੋਧੇ ਮੈਦਾਨੇ ਜੰਗ ਦੇ ਅੰਦਰ ਲੜਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਉਹ ਸਾਰੇ ਗੁਰਪੁਰੀ ਨੂੰ ਚਲੇ ਗਏ।
ਘਾਇਲ ਹੁੰਦੇ ਕਸ਼ਟ ਜਿਨ ਥੀਏ।
ਜਿਹੜੇ ਮੈਦਾਨੇ ਜੰਗ ਦੇ ਅੰਦਰ ਜ਼ਖਮੀ ਹੋਏ ਸਨ ਜਿਨ੍ਹਾਂ ਦੇ ਸਰੀਰਾਂ ਤੇ ਬੜੇ ਜ਼ਖਮ ਆਏ ਸਨ।
ਸ਼੍ਰੀ ਹਰਗੋਬਿੰਦ ਨਿਕਟੇ ਆਕਾਰੇ।
ਉਹਨਾਂ ਸਾਰੇ ਜ਼ਖਮੀਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਉਣਾ ਕੀਤਾ।
ਸਭ ਸੋ ਕਰੁਣਾ ਦ੍ਰਿਸ਼ਟ ਨਿਹਾਰੇ।
ਤੇ ਸਤਿਗੁਰੂ ਪਾਤਸ਼ਾਹ ਜੀ ਦਇਆ ਦੇ ਘਰ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਜ਼ਖਮੀਆਂ ਨੂੰ ਆਪਣੇ ਪਾਸ ਬੁਲਾਇਆ ਆਪਣੇ ਕੋਲ ਬੁਲਾ ਕੇ ਸਤਿਗੁਰੂ ਜੀ ਨੇ ਕਰੁਣਾ ਭਰੀ ਦ੍ਰਿਸ਼ਟੀ ਦੇ ਨਾਲ ਇਹਨਾਂ ਵੱਲ ਤੱਕਿਆ ਹੈ।
ਪੀੜਾ ਹਰੀ ਸਕਲ ਕੀ ਜਬੇ।
ਕਰੁਣਾ ਭਰੀ ਦ੍ਰਿਸ਼ਟੀ ਦੇ ਨਾਲ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਵੱਲ ਵੇਖਿਆ ਤੇ ਕਿਰਪਾ ਦੇ ਘਰ ਸਤਿਗੁਰੂ ਜੀ ਨੇ ਇਹਨਾਂ ਦੀ ਜਿਹੜੇ ਜ਼ਖਮਾਂ ਦੀ ਪੀੜ ਸੀ ਦਰਦ ਸੀ ਉਹ ਸਾਰੀ ਖਤਮ ਕਰ ਦਿੱਤੀ ਹੈ।
ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ।
ਕਿਰਪਾ ਨਿਧਾਨ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਕਿਰਪਾ ਦੇ ਘਰ ਵਿੱਚ ਆ ਕੇ ਇਹਨਾਂ ਦੇ ਵੱਲ ਆਪਣੀ ਦ੍ਰਿਸ਼ਟੀ ਪਾਈ ਤੇ ਆਪਣਾ ਦਾਸਾਂ ਦਾ ਜਿਹੜਾ ਦੁੱਖ ਸੀ ਉਹ ਨਿਵਰਤ ਕਰ ਦਿੱਤਾ।
ਚੜ ਕਰ ਤਿਆਰੋ ਤਪੇ ਤਬੇ।
ਤੇ ਇਹ ਸਾਰੇ ਜਿਹੜੇ ਘਾਇਲ ਹੋਏ ਸਨ ਜ਼ਖਮੀ ਸਨ ਜਦੋਂ ਇਹਨਾਂ ਦੀ ਪੀੜਾ ਜਿਹੜਾ ਇਹਨਾਂ ਦਾ ਦਰਦ ਸੀ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੂਰ ਕਰ ਦਿੱਤਾ ਤੇ ਇਹ ਵੀ ਆਪਣੇ ਆਪਣੇ ਸਵਾਰੀਆਂ ਲੈ ਕੇ ਘੋੜਿਆਂ ਤੇ ਸਵਾਰ ਹੋਏ ਹਨ ਰਥਾਂ ਆਦਿਕ ਤੇ ਸਵਾਰ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਚੱਲਣ ਵਾਸਤੇ ਤਿਆਰ ਵਰ ਤਿਆਰ ਹਨ।
ਜੈ ਸਤਿਗੁਰ ਸਭ ਦਲ ਜੁੱਤ ਖਰੇ।
ਤੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਗੰਗਸਰ ਵਾਲੇ ਸਥਾਨ ਤੇ ਆਪਣੇ ਦਲ ਦੇ ਸਮੇਤ ਚੱਲਣ ਵਾਸਤੇ ਤਿਆਰ ਬਰ ਤਿਆਰ ਖੜੇ ਹਨ।
ਤਿਆਰ ਹੋਏ ਤੈ ਆਵਨ ਕਰੇ।
ਤੇ ਹੁਣ ਇਹ ਜਿਹੜੇ ਸਾਰੇ ਜ਼ਖਮੀ ਹੋਏ ਹੋਏ ਗੁਰੂ ਕੇ ਸੂਰਬੀਰ ਸਨ ਇਹ ਸਾਰੇ ਹੁਣ ਤਿਆਰ ਹੋ ਕੇ ਉਸ ਸਥਾਨ ਤੇ ਜਿੱਥੋਂ ਸਤਿਗੁਰੂ ਪਾਤਸ਼ਾਹ ਜੀ ਨੇ ਚਾਲੇ ਪਾਉਣੇ ਸਨ ਉਹ ਗੰਗਸਰ ਵਾਲੇ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਆ ਮਿਲੇ ਹਨ ਤਿਆਰੀ ਕਰਕੇ।
ਗੁਰ ਕਰਕੇ ਸਮਾਜ ਵੱਡ ਭਾਰੇ।
ਗੁਰੂ ਘਰ ਦਾ ਜਿਹੜਾ ਸਾਜੋ ਸਮਾਨ ਸੀ ਬੜਾ ਭਾਰੀ ਸੀ ਬਹੁਤ ਆਤ ਗਿਣਤੀ ਦੇ ਵਿੱਚ ਸੀ।
ਧਰੇ ਤਾਈ ਸਰਬ ਸੰਭਾਰੇ।
ਬੜੇ ਚੰਗੀ ਤੇਰੇ ਦੇ ਨਾਲ ਉਹ ਸਾਰਾ ਜਿਹੜਾ ਸੰਭਾਲ ਕੇ ਨਾਲ ਲਿਜਾਣ ਦੇ ਜਿਹੜਾ ਉਹ ਰਥਾਂ ਦੇ ਵਿੱਚ ਬੈਲ ਗੱਡੀਆਂ ਦੇ ਵਿੱਚ ਰੱਖਣਾ ਕੀਤਾ ਹੈ।
ਲੈ ਸਭ ਇਨ ਕੋ ਸੰਗ ਲਵਾਯੋ।
ਤੇ ਸਭਨ ਕੋ ਸੰਗ ਲਵਾਯੋ ਇਸ ਪ੍ਰਕਾਰ ਦੇ ਨਾਲ ਬਾਬਾ ਬਿਧੀ ਚੰਦ ਜੀ ਨੇ ਸਾਰਾ ਸੰਗ ਤਿਆਰ ਕਰਕੇ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਇੱਕ ਜਿਹੜਾ ਦਲ ਹੈ ਇਕੱਠਾ ਕਰਨਾ ਕੀਤਾ ਹੈ।
ਬਿਧੀ ਚੰਦ ਗੁਰ ਕੇ ਟਿਗ ਆਇਓ।
ਸਾਰੇ ਸੰਗ ਨੂੰ ਨਾਲ ਲੈ ਕੇ ਭਾਈ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਹੱਥ ਜੋੜ ਸਭ ਗਾਥ ਬੁਝਾਈ।
ਤੇ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਸਹਿਤ ਭਾਈ ਬਿਧੀ ਚੰਦ ਜੀ ਨੇ ਜੋ ਸਾਰੇ ਹਰ ਪ੍ਰਕਾਰ ਦੇ ਨਾਲ ਤਿਆਰ ਕਰਕੇ ਸਾਰਿਆਂ ਦਾ ਸੰਗ ਜੋ ਨਾਲ ਲੈ ਕੇ ਆਏ ਹਨ ਉਹ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੱਸਣਾ ਕੀਤਾ ਹੈ।
ਪ੍ਰਭ ਜੀ ਚੱਲ ਆਏ ਸਮੁਦਾਈ।
ਸਤਿਗੁਰੂ ਜੀ ਹੇ ਪ੍ਰਭੂ ਕਿਰਪਾ ਨਿਧਾਨ ਸਤਿਗੁਰੂ ਜੀ ਸਾਰੇ ਚੱਲ ਕੇ ਤਿਆਰ ਬਰ ਤਿਆਰ ਹੋ ਕੇ ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋ ਕੇ ਚੱਲ ਕੇ ਆਪ ਜੀ ਪਾਸ ਪਹੁੰਚ ਗਏ ਹਨ।
ਜੇਤੇ ਸਕਟਨ ਪਰ ਲੱਦ ਗਏ ਹੋ।
ਤੇ ਜਿਤਨਾ ਸਮਾਨ ਸੀ ਉਹ ਬੈਲ ਗੱਡੀਆਂ ਤੇ ਜਿਹੜਾ ਲੱਦਿਆ ਗਿਆ ਹੈ
ਜਿਤਕ ਸਮਾਜ ਸੰਗ ਕਰ
ਲਇਓ। ਉਤਨਾ ਕੁ ਸਮਾਨ ਜਿਤਨਾ ਕੁ ਆਸਾਨੀ ਦੇ ਨਾਲ ਲੱਦਿਆ ਜਾ ਸਕਦਾ ਸੀ, ਜੋ ਜਥਾ ਯੋਗ ਵਰਤਨ ਯੋਗ ਹੈ ਉਹ ਸਮਾਨ ਸਾਰਾ ਅਸੀਂ ਸੰਭਾਲ ਕੇ ਲੱਦ ਲਿਆ ਹੈ।
ਤੀਰ ਮਲ ਕੋ ਕਯੋ ਕਨੇਰੇ।
ਤੇ ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਸਤਿਗੁਰ ਪਾਤਸ਼ਾਹ ਜੀ ਨੂੰ ਦੱਸਣ ਲੱਗੇ ਕਿ ਸਾਰਾ ਸਾਜੋ ਸਮਾਨ ਲੈ ਆਂਦਾ ਜੋ ਵਰਤਨ ਯੋਗ ਸੀ, ਸਾਰਾ ਸੰਗ ਇਕੱਠਾ ਹੋ ਗਿਆ, ਪਰ ਜੋ ਬਾਬਾ ਧੀਰ ਮਲ ਜੀ ਹਨ, ਅਸੀਂ ਉਹਨਾਂ ਨੂੰ ਬੜਾ ਕਿਹਾ ਕਿ ਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਚੱਲਣ ਵਾਸਤੇ ਹੁਕਮ ਕੀਤਾ ਹੈ।
ਸੋਨੇ ਆਇਵ ਰਾਵਰ ਨੇਰੇ।
ਸਤਿਗੁਰੂ ਜੀ ਉਸਨੇ ਆਪ ਜੀ ਦੀ ਆਗਿਆ ਨਹੀਂ ਮੰਨੀ, ਉਹ ਆਪ ਜੀ ਦੇ ਪਾਸ ਨਹੀਂ ਆਇਆ ਚੱਲ ਕੇ।
ਕਹਿਤ ਸੁਤ ਜੋ ਨ ਪੁਰ ਕਰਤਾਰ।
ਉਹ ਕਹਿੰਦਾ, ਬਾਬਾ ਧੀਰ ਮਲ ਕਹਿੰਦੇ ਹਨ ਕਿ ਮੈਂ ਕਰਤਾਰਪੁਰ ਇਹ ਨਗਰ ਛੱਡ ਕੇ ਨਹੀਂ ਜਾਵਾਂਗਾ, ਮੈਂ ਤਾਂ ਇੱਥੇ ਹੀ ਰਵਾਂਗਾ, ਇਹ ਕਰਤਾਰਪੁਰ ਦਾ ਨਗਰ ਨੂੰ ਮੈਂ ਤਿਆਗਾਂਗਾ ਨਹੀਂ, ਛੱਡਾਂਗਾ ਨਹੀਂ।
ਰਹਿਓ ਸਮਾਜ ਸੁਲਿਓ ਸੰਭਾਰ।
ਸਤਿਗੁਰੂ ਪਾਤਸ਼ਾਹ ਜੀ ਜਿਹੜਾ ਬਾਕੀ ਸਮਾਨ ਬਚਿਆ ਸੀ ਉਹ ਸਾਰਾ ਸਮਾਨ ਧੀਰ ਮਲ ਨੇ ਸੰਭਾਲ ਲਿਆ ਹੈ।
ਨੈ ਚਾਹਤ ਚਿਤ ਸੰਗ ਤੁਮਾਰਾ।
ਉਹ ਤੁਹਾਡਾ ਸੰਗ ਨਹੀਂ ਕਰਨਾ ਚਾਹੁੰਦਾ, ਤੁਹਾਡੇ ਨਾਲ ਨਹੀਂ ਜਾਣਾ ਚਾਹੁੰਦਾ, ਉਸਨੇ ਇਨਕਾਰ ਕਰ ਦਿੱਤਾ ਹੈ।
ਬਕਰ ਬਾਕ ਪ੍ਰਤੀਕੂਲੇ ਉਚਾਰਾ।
ਤੇ ਹੋਰ ਵੀ ਉਸਨੇ ਤੁਹਾਡੇ ਖਿਲਾਫ਼ ਮਾੜੇ ਚੰਗੇ ਜਿਹੜੇ ਆਪ ਸ਼ਬਦ ਬੋਲੇ ਹਨ।
ਨਿਜ ਮਾਤਾ ਕੋ ਰਾਖੀ ਉਪਾਸ।
ਤੇ ਨਿਜ ਮਾਤਾ ਜਿਹੜੇ ਉਹਦੇ ਮਾਤਾ ਜੀ ਹਨ, ਆਪਣੀ ਮਾਤਾ ਨੂੰ ਵੀ ਉਹਨਾਂ ਨੇ ਆਪਣੇ ਪਾਸ ਹੀ ਰੱਖ ਲਿਆ, ਉਹਨਾਂ ਨੂੰ ਵੀ ਨਹੀਂ ਆਉਣ ਦਿੱਤਾ, ਆਪਣੇ ਕੋਲ ਹੀ ਰੱਖਣਾ ਕੀਤਾ ਹੈ।
ਕਹਿ ਬੋ ਬਿਦ ਕੀ ਪ੍ਰੀਤੀ ਆਵਾਸ।
ਕਹਿਣ ਲੱਗੇ, ਇਹ ਜਿਹੜਾ ਨਗਰ ਹੈ ਇਹ ਨਗਰ ਦੇ ਨਾਲ ਮੇਰੀ ਬੜੀ ਪ੍ਰੀਤ ਬਣੀ ਹੋਈ ਹੈ, ਬੜੀ ਪ੍ਰੀਤ ਜੁੜੀ ਹੋਈ ਹੈ, ਮੈਂ ਨਗਰ ਨੂੰ ਤਿਆਗ ਨਹੀਂ ਸਕਦਾ।
ਵਡਨ ਅਮਾਰੇ ਨਗਰ ਵਸਾਇਓ।
ਜਿਹੜੇ ਸਾਡੇ ਵੱਡੇ ਵਡੇਰੇ ਸਨ ਉਹਨਾਂ ਨੇ ਇਹ ਨਗਰ ਵਸਾਇਆ ਸੀ, ਤੇ ਉਹਨਾਂ ਦਾ ਵਸਾਇਆ ਹੋਇਆ ਨਗਰ ਅਸੀਂ ਕਿਵੇਂ ਛੱਡ ਸਕਦੇ ਹਾਂ।
ਮਿਲ ਤੁਰਕਨ ਸੋ ਰਹੇ ਇਥਾਇਓ।
ਤੇ ਹੋਰ ਵੀ ਬਾਬਾ ਧੀਰ ਮਲ ਜੀ ਨੇ ਕਿਹਾ, ਉਹ ਕਹਿਣ ਲੱਗੇ ਨਗਰ ਦੇ ਵਿੱਚ ਜਿਤਨੇ ਵੀ ਤੁਰਕ ਰਹਿੰਦੇ ਹਨ ਉਹਨਾਂ ਤੁਰਕਾਂ ਦੇ ਨਾਲ ਮਿਲ ਕੇ ਮੈਂ ਇੱਥੇ ਇਸ ਨਗਰ ਵਿੱਚ ਰਹਾਂਗਾ।
ਹਮਨੇ 300 ਵੈਰ ਕਮਾਵੇ।
ਅਸੀਂ ਨੀ ਉਹਨਾਂ ਦੇ ਨਾਲ ਵੈਰ ਕਮਾਵਾਂਗੇ। ਗੁਰੂ ਪਾਤਸ਼ਾਹ ਜੀ ਨੇ ਬਾਦਸ਼ਾਹ ਦੇ ਨਾਲ ਆਪਣਾ ਵੈਰ ਜਿਹੜਾ ਸੀ ਉਹ ਕਮਾਉਣਾ ਕੀਤਾ, ਮੈਦਾਨੇ ਜੰਗ ਅੰਦਰ ਉਹਨਾਂ ਦੇ ਸੂਰ ਵੀਰਾਂ ਨੂੰ ਮਾਰਿਆ, ਪਰ ਅਸੀਂ ਇਹਨਾਂ ਤੁਰਕਾਂ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੈਰ ਨਹੀਂ ਕਮਾਵਾਂਗੇ, ਤੇ ਇਹਨਾਂ ਦੇ ਨਾਲ ਮਿਲ ਕੇ ਇਸ ਨਗਰ ਦੇ ਵਿੱਚ ਹੀ ਰਹਾਂਗੇ।
ਤੁਰਕਨ ਕੇ ਅਨੁਸਾਰ ਬਿਤਾਵੇ।
ਤੁਰਕਾਂ ਦੇ ਅਨੁਸਾਰ ਹੀ ਹੋ ਕੇ ਅਸੀਂ ਆਪਣਾ ਇੱਥੇ ਜਿਹੜਾ ਸਮਾਂ ਉਹ ਬਤੀਤ ਕਰਾਂਗੇ।
ਸ਼੍ਰੀ ਗੁਰ ਗ੍ਰੰਥ ਰਾਖ ਕਰ ਲੀਨੋ।
ਇਹ ਸਤਿਗੁਰੂ ਜੀ ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਵੀ ਬਾਬਾ ਧੀਰ ਮਲ ਜੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਉਹ ਗ੍ਰੰਥ ਵੀ ਉਹਨਾਂ ਨੇ ਆਪਣੇ ਪਾਸ ਹੀ ਰੱਖ ਲਿਆ ਹੈ।
ਗੁਪਤ ਛੁਪਾਵਨ ਕਿਤੋਂ ਕਿਨੋ।
ਗੁਪਤ ਛੁਪਾਵਨ ਕਿਤੋਂ ਕਿਨੋ, ਉਹਨਾਂ ਨੇ ਪਤਾ ਨੀ ਕਿਤੇ ਗੁਪਤ ਕਿੱਥੇ ਉਹ ਛੁਪਾ ਲਿਆ, ਬੜੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਲੱਭਿਆ ਨਹੀਂ।
ਖੋਜ ਰਹੇ ਸੋ ਹੱਥ ਨਾ ਆਇਓ।
ਬੜੀ ਸਤਿਗੁਰ ਪਾਤਸ਼ਾਹ ਜੀ ਅਸੀਂ ਖੋਜ ਕੀਤੀ, ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹੱਥ ਨਹੀਂ ਆਏ, ਕਿਤੇ ਸਾਨੂੰ ਨਜ਼ਰ ਨਹੀਂ ਆਏ।
ਤਾਰੋ ਕਠਨ ਕੋਠਰੇ ਲਾਇਓ।
ਤੇ ਉਹਨੇ ਇੱਕ ਕੋਠਰੀ ਦੇ ਵਿੱਚ ਸਾਨੂੰ ਲੱਗਦਾ ਕਿ ਇੱਕ ਕੋਠਰੀ ਨੇ ਵਿੱਚ ਰੱਖ ਕੇ ਤੇ ਉਸ ਕੋਠਰੀ ਨੂੰ ਬੜਾ ਸਖਤ ਜਿਹੜਾ ਇੱਕ ਤਾਲਾ ਜਿਹੜਾ ਉਹ ਲਗਾ ਦਿੱਤਾ ਹੈ।
ਕਹੇ ਸੋ ਮੈਂ ਇਹ ਰਾਖਨ ਕਰੋ।
ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨਹੀਂ ਦਿੱਤੇ ਤੇ ਦੇਣ ਤੋਂ ਇਨਕਾਰ ਕਰ ਦਿੱਤਾ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਆਪਣੇ ਕੋਲ ਰੱਖਾਂਗੇ, ਨਹੀਂ ਦੇਵਾਂਗੇ।
ਇਸ ਕੀ ਆਸ ਇੱਕ ਮਨ ਧਰੋ।
ਇਹਨਾਂ ਦੀ ਤਾਂ ਇੱਕ ਆਸ ਹੈ ਸਾਡੇ ਮਨ ਦੇ ਵਿੱਚ। ਬਾਬਾ ਧੀਰ ਮਲ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਕਿਹਾ, ਕਹਿਣ ਲੱਗੇ ਕਿ ਇੱਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਸ ਸਾਡੇ ਮਨ ਦੇ ਵਿੱਚ ਅਸੀਂ ਰੱਖੀ ਹੋਈ ਹੈ।
ਜਿਸ ਤੇ ਚਲੇ ਮੋਰ ਗੁਜਰਾਨਾ।
ਕਹਿਣ ਲੱਗਾ ਜਿਹਦੇ ਨਾਲ ਸਾਡਾ ਗੁਜ਼ਾਰਾ ਚੱਲੇਗਾ, ਸਾਡਾ ਗੁਜ਼ਰਾਨ ਹੋਵੇਗਾ, ਇਹਨਾਂ ਦੀ ਇੱਕ ਆਸ ਹੈ ਸਾਨੂੰ।
ਖਾਣ ਪਾਨ ਕੋ ਖਰਚ ਮਾਨਾ।
ਜ਼ਿੰਦਗੀ ਦੇ ਵਿੱਚ ਆਪਣਾ ਗੁਜ਼ਾਰਾ ਕਰਨ ਦੇ ਵਾਸਤੇ, ਖਾਣ ਪਾਣ ਵਾਸਤੇ, ਖਾਣ ਵਾਸਤੇ, ਪਹਿਨਣ ਵਾਸਤੇ ਹਰ ਵਸਤੂਆਂ ਦੀ ਜ਼ਰੂਰਤ ਹੈ ਤੇ ਉਹਨਾਂ ਤੇ ਬਹੁਤ ਖਰਚ ਆਉਂਦਾ ਹੈ, ਬੜੀ ਧਨ ਦੀ ਲੋੜ ਹੁੰਦੀ ਹੈ ਤੇ ਇਸ ਕਰਕੇ ਅਸੀਂ ਇਹ ਨਹੀਂ ਦੇਵਾਂਗੇ, ਇਸ ਨਾਲ ਸਾਡਾ ਗੁਜ਼ਾਰਾ ਚੱਲੇਗਾ।
ਜੋਰ ਪਾਏ ਕਰ ਹੋਏ ਬਖੇਰਾ।
ਤੇ ਸਤਿਗੁਰੂ ਜੀ ਜੇ ਅਸੀਂ ਉਹਨਾਂ ਦੇ ਨਾਲ ਜ਼ੋਰ ਪਾਉਂਦੇ ਧੱਕਾ ਸ਼ਾਹੀ ਕਰਦੇ ਤੇ ਉੱਥੇ ਬਖੇੜਾ ਜਿਹੜਾ ਸੀ ਉਹ ਵੱਧ ਜਾਣਾ ਸੀ।
ਕਹੋ ਤੋਲੇ ਆਵੇ ਇਸ ਬੇਰਾ।
ਜੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਆਗਿਆ ਕਰੋ, ਆਪ ਜੀ ਦਾ ਹੁਕਮ ਹੋਵੇ ਤੇ ਅਸੀਂ ਹੁਣੇ ਜਾ ਕੇ ਲੈ ਆਉਂਦੇ ਹਾਂ।
ਸ਼੍ਰੀ ਹਰਗੋਬਿੰਦ ਲੱਖੀ ਖੁਟਾਈ।
ਤੇ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ, ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬਾਬਾ ਧੀਰ ਮਲ ਦੀ ਜਿਹੜੀ ਮਨ ਦੀ ਅੰਦਰ ਦੀ ਖੁਟਾਈ ਸੀ ਉਹ ਸਾਰੀ ਜਾਣਨਾ ਕੀਤੀ।
ਅਗਰ ਤੁਰਕ ਟਿਗ ਪੱਤਰ ਪਠਾਈ।
ਤੇ ਮਨ ਦੇ ਵਿੱਚ ਇਹਨਾਂ ਨੇ ਜਾਣ ਲਿਆ ਕਿ ਤੁਰਕਾਂ ਦੇ ਨਾਲ ਮਿਲ ਕੇ ਇਹ ਚਿੱਠੀ ਪੱਤਰ ਕਰੇਗਾ, ਗਾਂ ਆਉਣ ਵਾਲੇ ਸਮੇਂ ਦੇ ਵਿੱਚ ਬਖੇੜਾ ਜਿਹੜਾ ਵਧਾਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹਦੇ ਮਨ ਦੀ ਜਿਹੜੀ ਖੁਟਾਈ ਸੀ ਉਸ ਨੂੰ ਜਾਣ ਲਿਆ ਹੈ।
ਬਹੁਰ ਭਵਿੱਖਤ ਕਰੇ ਅਪਰਾਧੂ।
ਬਹੁਰ ਭਵਿੱਖਤ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜਾ ਵੱਡਾ ਅਪਰਾਧ ਕਮਾਵੇਗਾ ਗੁਰੂ ਘਰ ਦੇ ਨਾਲ।
ਯਥਾ ਸੋ ਪ੍ਰਿਥਿਆ ਪ੍ਰਥਮੇ ਅਸਾਧੂ।
ਸਤਿਗੁਰੂ ਪਾਤਸ਼ਾਹ ਜੀ ਨੇ ਜਾਣਿਆ ਕਿ ਜਿਵੇਂ ਪਹਿਲਾਂ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਘਰ ਦੇ ਨਾਲ ਬੜਾ ਵੈਰ ਕਮਾਇਆ, ਬੜਾ ਧਰੋਹ ਕਮਾਉਣਾ ਕੀਤਾ, ਉਸੇ ਪ੍ਰਕਾਰ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਧੀਰ ਮਲ ਵੀ ਗੁਰੂ ਘਰ ਦੇ ਨਾਲ ਵੈਰ ਵਿਰੋਧਤਾ ਕਰੇਗਾ, ਅਪਰਾਧ ਕਮਾਵੇਗਾ।
ਅਬ ਸਜਾਏ ਜੇ ਕਛੂ ਦਿਵਾਵੇ।
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਨ ਦੇ ਅੰਦਰ ਵਿਚਾਰਿਆ ਕਿ ਜੇ ਹੁਣ ਅਸੀਂ ਨੂੰ ਧੀਰ ਮਲ ਨੂੰ ਕੋਈ ਸਜ਼ਾ ਦਿਵਾਉਂਦੇ ਹਾਂ।
ਨੀਕੀ ਨਹੀਂ ਕਿਸੂ ਮਨ ਪਾਵੇ।
ਤੇ ਉਹ ਕਿਸੇ ਨੂੰ ਵੀ ਚੰਗੀ ਨਹੀਂ ਲੱਗੇਗੀ, ਕਿਸੇ ਦੇ ਮਨ ਨੂੰ ਵੀ ਉਹ ਚੰਗਾ ਨਹੀਂ ਲੱਗੇਗਾ ਜੇਕਰ ਇਸ ਨੂੰ ਕੋਈ ਸਜ਼ਾ ਦਿੱਤੀ ਤਾਂ।
ਹੋਏ ਅਦਕ ਹੀ ਅਵਗੁਣ ਯਾਰੋ।
ਤੇ ਹੋਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਤੋਂ ਵੱਧ ਔਗਣ ਕਰੇਗਾ, ਔਗਣ ਯਾਰਾ ਹੋ ਜਾਵੇਗਾ।
ਤਉ ਅੰਤ ਕੋ ਐ ਹਮਾਰੋ।
ਇਸ ਪ੍ਰਕਾਰ ਦੇ ਨਾਲ ਜਿਹੜਾ ਇਹਦਾ ਅੰਤ ਸਮਾਂ ਆਵੇਗਾ, ਗੁਰੂ ਘਰ ਦੇ ਨਾਲ ਵੈਰ ਵਿਰੋਧਤਾ ਕਰੇਗਾ।
ਇਤਿਆਦਕ ਬੋਰੀ ਦੇ ਵਿਚਾਰੀ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਇਸ ਸਮੇਂ ਦੀ ਵਿਚਾਰ ਕੀਤੀ।
ਸ਼੍ਰੀ ਹਰਗੋਬਿੰਦ ਗਿਰਾ ਉਚਾਰੀ।
ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਪਣੇ ਮੁਖ ਤੋਂ ਬੋਲੇ ਹਨ,
ਕੁਛ ਨਾ ਕਹੋ ਚਾਹੇ ਸੋ ਕਰੇ।
ਭਾਈ ਬਿਧੀ ਚੰਦ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਬਿਧੀ ਚੰਦ ਜੀ ਇਸ ਨੂੰ ਕੁਛ ਵੀ ਨਾ ਕਹੋ, ਇਹ ਜੋ ਮਨ ਦੇ ਅੰਦਰ ਇਹਦੇ ਆਉਂਦੀ ਹੈ, ਜੋ ਵੀ ਇਹ ਕਰਨਾ ਚਾਹੁੰਦਾ ਇਹਨੂੰ ਕਰਨ ਦਿਓ, ਕੁਛ ਵੀ ਨਾ ਇਸ ਨੂੰ ਕਹਿਣਾ ਕਰੋ।
ਗੁਰ ਘਰ ਸੋ ਇਹ ਮੇਲ ਨਾ ਧਰੈ।
ਇਹ ਗੁਰੂ ਘਰ ਦੇ ਨਾਲ ਕਿਸੇ ਪ੍ਰਕਾਰ ਦੇ ਨਾਲ ਵੀ ਮੇਲ ਨਹੀਂ ਕਰੇਗਾ, ਆਪਣਾ ਮੇਲ ਮਿਲਾਪ ਨਹੀਂ ਰੱਖੇਗਾ।
ਪ੍ਰਥਮ ਪ੍ਰਿਥਕ ਪ੍ਰਿਥਿਆ ਜਿਮ ਭਇਓ।
ਹੁਣ ਭਾਈ ਬਿਧੀ ਚੰਦ ਜੀ ਨੂੰ ਦੱਸ ਰਹੇ ਹਨ ਗੁਰੂ ਪਾਤਸ਼ਾਹ ਜੀ, ਕਹਿਣ ਲੱਗੇ ਪਹਿਲਾਂ ਜਿਵੇਂ ਪ੍ਰਿਥੀ ਚੰਦ ਨੇ ਸਾਰਾ ਵੈਰ ਕਮਾਇਆ, ਗੁਰੂ ਘਰ ਦੇ ਨਾਲ ਕੋਈ ਮੇਲ ਮਿਲਾਪ ਨਹੀਂ ਰੱਖਿਆ।
ਤਿਮ ਇਹ ਰਹੇ ਅਪਰ ਮਗ ਲਇਓ।
ਤਿਮਰ ਇਹ ਰਹੇ ਅਪਰ ਮਗ ਲਇਓ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਧੀਰ ਮਲ ਵੀ ਉਸੇ ਤਰ੍ਹਾਂ ਹੀ ਕਰੇਗਾ, ਗੁਰੂ ਘਰ ਦੇ ਨਾਲ ਮੇਲ ਮਿਲਾਪ ਨਹੀਂ ਰੱਖੇਗਾ, ਸਰੋ ਵੈਰ ਵਿਰੋਧੀ ਨੀਤੀ ਅਪਣਾਏਗਾ।
ਸੁਨ ਬਿਧੀਏ ਕਰ ਜੋਰ ਅਲਾਇਓ।
ਤੇ ਬਾਬਾ ਬਿਧੀ ਚੰਦ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ, ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਕਹਿਣਾ ਕੀਤਾ,
ਤੁਮ ਆਇਸ ਲੈ ਗ੍ਰੰਥ ਲਖਾਇਓ।
ਦੋਵੇਂ ਹੱਥ ਜੋੜ ਕੇ ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਜੀ ਤੁਹਾਡੀ ਆਗਿਆ ਪਾ ਕੇ ਤੁਹਾਡੇ ਹੁਕਮ ਦੇ ਅਨੁਸਾਰ ਇਹ ਗ੍ਰੰਥ ਦੀ ਜਿਹੜੀ ਲਿਖਾਈ ਸੀ ਉਹ ਸ਼ੁਰੂ ਕੀਤੀ ਸੀ, ਲਿਖਵਾਉਣਾ ਸ਼ੁਰੂ ਕੀਤਾ ਸੀ।
ਨਹੀਂ ਸੰਪੂਰਨ ਅਬ ਲੋ ਪਇਓ।
ਅਜੇ ਤੱਕ ਜਿਹੜਾ ਇਹ ਗ੍ਰੰਥ ਹੈ ਸੰਪੂਰਨ ਨਹੀਂ ਹੋਇਆ, ਜਿਹੜਾ ਗ੍ਰੰਥ ਲਿਖਣਾ ਸ਼ੁਰੂ ਕੀਤਾ ਗਿਆ ਸੀ ਸਤਿਗੁਰੂ ਜੀ, ਜਿਹੜਾ ਬਾਬਾ ਧੀਰਮਲ ਜੀ ਨੇ ਰੱਖ ਲਿਆ ਆਪਣੇ ਪਾਸ, ਉਹ ਆਪ ਜੀ ਦੇ ਆਗਿਆ ਦੇ ਨਾਲ ਹੁਕਮ ਦੇ ਨਾਲ ਲਿਖਣਾ ਸ਼ੁਰੂ ਕੀਤਾ ਸੀ ਪਰ ਇਹ ਗ੍ਰੰਥ ਅਜੇ ਤੱਕ ਸੰਪੂਰਨ ਨਹੀਂ ਹੋਇਆ।
ਰਾਗ ਬਿਲਾਵਲ ਲੋ ਲਿਖ ਲਇਓ,
ਤੇ ਰਾਗ ਬਿਲਾਵਲ ਤੱਕ ਹੀ ਜਿਹੜੀ ਬਾਣੀ ਸੀ ਇਸ ਗ੍ਰੰਥ ਦੇ ਵਿੱਚ ਦਰਜ ਕੀਤੀ ਗਈ ਹੈ, ਲਿਖੀ ਗਈ ਹੈ।
ਆਦੇ ਰਹੇ ਸੋ ਜਾਨੀ ਪਰੈ,
ਆਗੇ ਆਦੋ ਰਹੇ ਸੋ ਜਾਨੀ ਪਰੈ, ਭਾਵ ਕੇ ਅੱਧੀ ਜਿਹੜੀ ਬਾਣੀ ਹੈ ਉਹ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਗਈ, ਦਰਜ ਕੀਤੀ ਗਈ ਹੈ, ਅੱਧੀ ਬਾਣੀ ਜਿਹੜੀ ਅਜੇ ਲਿਖਣ ਵਾਲੀ ਬਾਕੀ ਰਹਿੰਦੀ ਹੈ।
ਦੈਬੋ ਇਹ ਨਹੀਂ ਕਿਸ ਕਰੈ,
ਤੇ ਹੁਣ ਕਿਸੇ ਪ੍ਰਕਾਰ ਦੇ ਨਾਲ ਵੀ ਇਹ ਗ੍ਰੰਥ ਨਹੀਂ ਦੇਵੇਗਾ।
ਸ਼੍ਰੀ ਹਰਗੋਬਿੰਦ ਬੋਰੇ ਉਚਾਰੇ,
ਜਦੋਂ ਇਸ ਪ੍ਰਕਾਰ ਦੇ ਨਾਲ ਭਾਈ ਵਿਧੀ ਚੰਦ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੱਸਣਾ ਕੀਤਾ ਕਿ ਇਸ ਗ੍ਰੰਥ ਦੇ ਵਿੱਚ ਅਜੇ ਅੱਧੀ ਬਾਣੀ ਦਰਜ ਕਰਨ ਵਾਲੀ ਰਹਿੰਦੀ ਹੈ, ਤੇ ਇਸ ਬਾਬਾ ਧੀਰ ਮੱਲ ਜੀ ਨੇ ਗ੍ਰੰਥ ਦੇਣ ਤੋਂ ਇਨਕਾਰ ਕਰ ਦਿੱਤਾ। ਸਤਿਗੁਰੂ ਜੀ ਹੁਣ ਕਿਵੇਂ ਕਰਾਂਗੇ, ਉਹ ਬਾਣੀ ਅਜੇ ਦਰਜ ਨਹੀਂ ਹੋਈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਵਾਕ ਉਚਾਰਨ ਕੀਤਾ, ਕਹਿਣ ਲੱਗੇ
ਗੁਰੂ ਗ੍ਰੰਥ ਲਿਖੀਏ ਜਗ ਸਾਰੇ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਗ ਦੇ ਵਿੱਚ ਬਹੁਤ ਸਾਰੇ ਜਿਹੜੇ ਗੁਰੂ ਗ੍ਰੰਥ ਹਨ ਉਹ ਲਿਖੇ ਜਾਣਗੇ, ਬਾਣੀ ਦਰਜ ਹੋਵੇਗੀ।
ਪੁਰ ਪੁਰ ਗ੍ਰਾਮਨ ਘਰ ਘਰ ਹੋਏ,
ਪੁਰ ਪੁਰ ਨਗਰ ਨਗਰ ਦੇ ਵਿੱਚ, ਸ਼ਹਿਰਾਂ ਸ਼ਹਿਰਾਂ ਦੇ ਵਿੱਚ, ਘਰਾਂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ, ਬਹੁਤਾਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਜਾਵੇਗੀ।
ਪਠੈ ਸੁਨੇ ਜੈ ਕੈ ਸਭ ਕੋਏ,
ਜਿੱਥੇ ਕਿਤੇ ਵੀ ਗੁਰੂ ਕੇ ਸਿੱਖ ਹੋਣਗੇ ਉੱਥੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ, ਤੇ ਗੁਰੂ ਕੇ ਸਿੱਖ ਆਪਸ ਦੇ ਵਿੱਚ ਮੈਲ ਮਿਲ ਬੈਠ ਕੇ ਬਾਣੀ ਪੜਨਗੇ ਤੇ ਬਾਣੀ ਸੁਣਨਗੇ।
ਬਹੁਰ ਸਮੋ ਐਸੋ ਹੋਏ ਜਾਏ,
ਤੇ ਬਹੁਤ ਸਾਰੇ ਥੋੜੇ ਸਮੇਂ ਦੇ ਅੰਦਰ ਇਹ ਸੰਸਾਰ ਦੇ ਵਿੱਚ ਐਸਾ ਹੋ ਜਾਵੇਗਾ।
ਜਗਤ ਰਾਜ ਅਮ ਸਿੱਖ ਕਮਾਏ,
ਤੇ ਕੋਈ ਸਮਾਂ ਅੱਗੇ ਐਸਾ ਆਵੇਗਾ ਜਿਸ ਸਿੱਖ ਸਮੇਂ ਦੇ ਵਿੱਚ ਗੁਰੂ ਕੇ ਸਿੱਖਾਂ ਦਾ ਰਾਜ ਕਾਇਮ ਹੋਵੇਗਾ, ਗੁਰੂ ਕੇ ਸਿੱਖ ਰਾਜ ਕਰਨਗੇ।
ਦੇਸ਼ ਵਿਦੇਸ਼ਨ ਬਦੇ ਪ੍ਰਤਾਪ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਕਿੱਥੇ ਵੀ ਸਿੱਖੀ ਦਾ ਜਿਹੜਾ ਪ੍ਰਤਾਪ ਹੈ ਉਹ ਬਹੁਤ ਵਧੇਗਾ।
ਵਾਹੇ ਗੁਰੂ ਕਹੋ ਜਾਪੈ ਜਾਪ,
ਜਿੱਥੇ ਕਿੱਥੇ ਵੀ ਗੁਰੂ ਕੇ ਸਿੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਣਗੇ ਉੱਥੇ ਹੀ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨਗੇ, ਜਾਪ ਕਰਨਗੇ।
ਇਸ ਤੇ ਆਦ ਜੇ ਗੁਰ ਘਰ ਦਰੋਹੀ,
ਤੇ ਇਸ ਤੇ ਆਦ ਜੇ ਗੁਰ ਘਰ ਦਰੋਹੀ, ਇਸ ਤੋਂ ਬਿਨਾਂ ਜਿਹੜੇ ਗੁਰੂ ਘਰ ਦੇ ਨਾਲ ਧਰੋਕ ਮਾਣ ਵਾਲੇ ਹਨ, ਗੁਰੂ ਘਰ ਦੇ ਦੋਖੀ ਹਨ,
ਸਭ ਅਨੁਸਾਰ ਤਿੰਨੋ ਕੇ ਹੋਈ।
ਸਤਿਗੁਰੂ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਕਿ ਭਾਈ ਵਿਧੀ ਚੰਦ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਗੁਰੂ ਘਰ ਦੇ ਨਾਲ ਹੁਣ ਦੋਖੀ ਹਨ, ਗੁਰੂ ਘਰ ਦੇ ਨਾਲ ਦੋਖ ਕਮਾਉਣ ਵਾਲੇ ਹਨ, ਵੈਰ ਕਮਾਉਣ ਵਾਲੇ ਹਨ, ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਘਰ ਦੇ ਅਨੁਸਾਰੀ ਹੋ ਜਾਣਗੇ, ਗੁਰੂ ਘਰ ਦੇ ਨਿਆਈ ਹੋ ਕੇ ਵਿਚਰਨਗੇ।
ਏ ਪੀ ਗ੍ਰੰਥ ਜੋਰ ਕੋ ਪਾਏ,
ਇਹ ਜਿਹੜਾ ਬਾਬਾ ਧੀਰ ਮੱਲ ਜੀ ਨੇ ਗ੍ਰੰਥ ਆਪਣੇ ਪਾਸ ਰੱਖ ਲਿਆ, ਨਹੀਂ ਦਿੱਤਾ, ਸਮਾਂ ਆਵੇਗਾ ਉਹ ਵੀ ਜ਼ੋਰ ਪਾ ਕੇ
ਲੈ ਹੈ ਆਪਣੇ ਨਿਕਟ ਮੰਗਾਏ,
ਤੇ ਇਹ ਵੀ ਗ੍ਰੰਥ ਆਪਾਂ ਆਪਣੇ ਕੋਲ ਮੰਗਵਾ ਲਵਾਂਗੇ ਭਾਈ ਵਿਧੀ ਚੰਦ ਜੀ, ਅੱਗੇ ਇਹ ਸਮਾਂ ਆਵੇਗਾ।
ਤਿੰਨ ਸਿੱਖਣ ਕੇ ਹੋਏ ਅਧੀਨ,
ਤੇ ਇਹਨਾਂ ਦੀ ਜਿਹੜੀ ਅੱਗੇ ਅੰਸ਼ ਵੰਸ਼ ਹੋਵੇਗੀ, ਜੇਕਰ ਉਹ ਸਿੱਖਾਂ ਦੇ ਅਧੀਨ ਹੋ ਕੇ ਵਿਚਰੇਗੀ, ਸਿੱਖਾਂ ਦੇ ਅਨੁਸਾਰੀ ਹੋ ਕੇ ਚੱਲੇਗੀ।
ਕਰੇ ਜੀਵ ਕਾ ਆਪਣੀ ਪੀਣ,
ਤੇ ਉਹ ਜਿਹੜੀ ਹੁਣ ਬਾਬਾ ਧੀਰ ਮੱਲ ਦੇ ਮਨ ਦੇ ਅੰਦਰ ਇਹ ਬਣਿਆ ਹੋਇਆ ਕਿ ਪਤਾ ਨਹੀਂ ਸਾਡੀ ਉਪਜੀਵਿਕਾ ਕਿਵੇਂ ਚੱਲੇਗੀ, ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਆਪਣੇ ਕੋਲ ਰੱਖ ਲਏ ਕਿ ਸਾਡੇ ਜੀਵਨ ਦਾ ਨਿਰਬਾਹ ਹੋਵੇਗਾ, ਪਰ ਜੇਕਰ ਇਹ ਸਿੱਖਾਂ ਦੇ ਅਨੁਸਾਰੀ ਹੋ ਕੇ ਵਿਚਰਨਗੇ, ਸਿੱਖਾਂ ਦੇ ਨਿਆਈ ਹੋ ਕੇ ਵਿਚਰਨਗੇ, ਤੇ ਇਹਨਾਂ ਦੀ ਜਿਹੜੀ ਜੀਵਿਕਾ ਉਹ ਬੜੇ ਸੌਖੇ ਤਰੀਕੇ ਦੇ ਨਾਲ ਤੇ ਬੜੀ ਚੰਗੇ ਤਰੀਕੇ ਦੇ ਨਾਲ ਚੱਲੇਗੀ ਉਪਜੀਵਿਕਾ।
ਇਮ ਕੈ ਸਤਿਗੁਰ ਤਿਆਰੀ ਕੀਨ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਹਿ ਕੇ ਹੁਣ ਚੱਲਣ ਦੀ ਜਿਹੜੀ ਸਾਰੀ ਤਿਆਰੀ ਹੈ ਉਹ ਕੀਤੀ ਹੈ।
ਬੀਤੀ ਜਾਮ ਜਾਮਨੀ ਤੀਨ,
ਤੇ ਇਸ ਪ੍ਰਕਾਰ ਦੇ ਨਾਲ ਜਿਹੜੀ ਰਾਤ ਦਾ ਸਮਾਂ ਉਹ ਬਤੀਤ ਹੋਇਆ ਚੱਲਦਿਆਂ।
ਜੈ ਕੈ ਪੁਰ ਮੈਂ ਜਰੇ ਮਸਾਲ,
ਹੁਣ ਜਿੱਥੇ ਕਿੱਥੇ ਵੀ ਚਾਰੇ ਪਾਸੇ ਮਸਾਲਾਂ ਜਿਹੜੀਆਂ ਜਗਦੀਆਂ ਨਜ਼ਰ ਆਉਂਦੀਆਂ ਹਨ, ਚਾਰੇ ਪਾਸੇ ਇਹਨਾਂ ਮਸਾਲਾਂ ਦੀ ਜਿਹੜੀ ਰੋਸ਼ਨੀ ਉਹ ਫੈਲੀ ਹੋਈ ਹੈ।
ਆਏ ਜਾਏ ਬੋ ਵਸਤ ਸਮਾਲ,
ਤੇ ਜਿਤਨੇ ਵੀ ਮਨੁੱਖ ਆਉਂਦੇ ਜਾਂਦੇ ਹਨ, ਨਾਲ ਚੱਲਣ ਵਾਲੇ ਹਨ, ਉਹ ਸਾਰੇ ਆਪੋ ਆਪਣੀਆਂ ਵਸਤਾਂ ਦੀ ਸੰਭਾਲ ਕਰਕੇ ਨਾਲ ਚੱਲੇ ਹਨ।
ਗੁਰ ਜੈ ਖਰੇ ਤਾਂ ਲਗ ਸਾਰੇ,
ਤੇ ਸਤਿਗੁਰੂ ਪਾਤਸ਼ਾਹ ਜੀ ਜਿਸ ਸਥਾਨ ਤੇ ਸਾਰੇ ਸੰਗ ਨੂੰ ਇਕੱਠਾ ਕਰਨ ਦੇ ਵਾਸਤੇ ਗੰਗਸਰ ਵਾਲੇ ਸਥਾਨ ਤੇ ਖੜੇ ਹਨ, ਉਸ ਸਥਾਨ ਤੇ
ਚਾਰ ਮਤਾ ਵੀ ਦੀਪੇ ਉਧਾਰੇ,
ਤੇ ਸਾਰੇ ਆਣ ਪਹੁੰਚੇ ਤੇ ਸਾਰੇ ਪਾਸੇ ਝਾੜ ਤੇ ਜਿਹੜੀਆਂ ਮਤਾਬੀਆਂ ਹਨ ਉਹ ਜਗਾਈਆਂ ਗਈਆਂ, ਮਸ਼ਾਲਾਂ ਜਿਹੜੀਆਂ ਜਗਾਈਆਂ ਗਈਆਂ ਹਨ ਰੋਸ਼ਨੀ ਦੇ ਵਾਸਤੇ।
ਤਿਮਰ ਬਿਨਾਸੇ ਭਇਓ ਪ੍ਰਕਾਸ਼,
ਤਿਮਰ ਬਿਨਾਸੇ ਜਿਹੜਾ ਹਨੇਰਾ ਸੀ ਇਹਨਾਂ ਮਤਾਬੀਆਂ ਦੇ ਨਾਲ, ਇਹਨਾਂ ਮਸ਼ਾਲਾਂ ਦੇ ਜਗਣ ਦੇ ਨਾਲ ਉਹ ਜਿਹੜਾ ਹਨੇਰਾ ਸੀ ਜਿਹੜਾ ਚਲਾ ਗਿਆ, ਚਾਰੇ ਪਾਸੇ ਪ੍ਰਕਾਸ਼ ਹੋ ਗਿਆ, ਰੋਸ਼ਨੀ ਹੀ ਰੋਸ਼ਨੀ ਹੋ ਗਈ।
ਜਨ ਦਿਨ ਮਨ ਹੀ ਚੜਿਓ ਆਕਾਸ਼,
ਮਾਨੋ ਜਿਵੇਂ ਕਿਤੇ ਰਾਤ ਦੇ ਸਮੇਂ ਦੇ ਵਿੱਚ ਸੂਰਜ ਚੜ ਗਿਆ ਹੋਵੇ ਤੇ ਹਨੇਰਾ ਚਲਾ ਗਿਆ ਹੋਵੇ, ਇਸ ਤਰ੍ਹਾਂ ਪ੍ਰਕਾਸ਼ ਹੋ ਗਿਆ।
ਸਰਬਿਆਨ ਜਬ ਇਕੱਠੇ ਪਏ,
ਇਸ ਪ੍ਰਕਾਰ ਦੇ ਨਾਲ ਜਦੋਂ ਸਾਰੇ ਚੱਲ ਕੇ ਤਿਆਰੀ ਕਰਕੇ ਚੱਲਣ ਵਾਲੇ ਸਥਾਨ ਤੇ ਇਕੱਠੇ ਹੋਏ ਹਨ,
ਕਹਿ ਕੇ ਭਲੇ ਸੰਭਾਰਨ ਕੀਏ,
ਤੇ ਕਹਿ ਕੇ ਸਾਰਿਆਂ ਨੂੰ ਭਲੀ ਪ੍ਰਕਾਰ ਦੇ ਨਾਲ ਸਾਰਾ ਸਮਾਨ ਸੀ ਜਿਹੜਾ ਸਾਜੋ ਸਮਾਨ ਸੰਭਾਲ ਕੇ ਸਾਰਿਆਂ ਨੂੰ ਇਕੱਠੇ ਕਰਕੇ ਹੁਣ ਚੱਲਣ ਵਾਸਤੇ ਤਿਆਰੀ ਕੀਤੀ ਹੈ।
ਸਗਰੋ ਗੁਰ ਕੁਟੰਬ ਚੱਲ ਆਇਓ,
ਤੇ ਜਿਤਨਾ ਵੀ ਸਤਿਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਸੀ ਸਾਰਾ ਪਰਿਵਾਰ ਵੀ ਚੱਲ ਕੇ ਗੰਗਸਰ ਵਾਲੇ ਸਥਾਨ ਤੇ ਆਣ ਪਹੁੰਚਿਆ ਹੈ।
ਸੰਗ ਸਿੱਖ ਸੈਨਾ ਸਮੁਦਾਏ,
ਤੇ ਜਿਤਨੇ ਵੀ ਗੁਰੂ ਕੇ ਸਿੱਖ ਸੂਰ ਵੀਰ ਸਨ, ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਸੈਨਾ ਸੀ ਉਹ ਸਾਰੇ ਸਿੱਖ ਜਿਹੜੇ ਸਾਰੇ ਇਕੱਠ ਜਿਹੜਾ ਸਮੁਦਾਏ ਮਿਲ ਕੇ ਉਹ ਵੀ ਸਾਰੇ ਆਣ ਪਹੁੰਚੇ ਹਨ।
ਪ੍ਰਿਥਕ ਪ੍ਰਿਥਕ ਸਭ ਬੂਜਨ ਕੀਨੇ,
ਪ੍ਰਿਥਕ ਪ੍ਰਿਥਕ ਸਭ ਬੂਜਨ ਕੀਨੇ, ਹੌਲੀ ਹੌਲੀ ਚੱਲ ਕੇ ਸਾਰੇ ਇਸ ਸਥਾਨ ਤੇ ਆਣ ਪਹੁੰਚੇ ਹਨ।
ਪੁਨ ਪ੍ਰਸਥਾਨ ਹੇਤ ਚਿਤ ਦੀਨੇ,
ਤੇ ਹੁਣ ਸਾਰਿਆਂ ਨੇ ਇਥੋਂ ਪ੍ਰਸਥਾਨ ਚੱਲਣ ਦੀ ਜਿਹੜੀ ਉਹ ਤਿਆਰੀ ਕੀਤੀ ਹੈ। ਸਾਰਾ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਸੀ, ਸਾਰੇ ਗੁਰੂ ਕੇ ਸੂਰ ਵੀਰ ਯੋਧੇ ਸਾਰਾ ਸਾਜੋ ਸਮਾਨ ਨਾਲ ਲੈ ਕੇ ਗੰਗਸਰ ਵਾਲੇ ਸਥਾਨ ਤੇ ਇਕੱਠੇ ਹੋਏ ਹਨ, ਤੇ ਹੁਣ ਸਾਰਾ ਸੰਗ ਇਕੱਠਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਥੋਂ ਹੁਣ ਕੀਰਤਪੁਰ ਸਾਹਿਬ ਦੀ ਪਾਨ ਧਰਤੀ ਵੱਲ ਨੂੰ ਚਾਲੇ ਪਾਉਣੇ ਹਨ। ਇਹ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ, ਇਤਿਹਾਸ ਕੱਲ ਦੇ ਪ੍ਰਸੰਗ ਦੇ ਅੰਦਰ ਸਰਵਣ ਕਰਾਂਗੇ। ਸਮੇਂ ਦੇ ਮੁਤਾਬਕ ਸਮਾਪਤੀ ਹੈ। ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਭੁੱਲਾਂ ਨਾ ਚਿਤਾਰਨੀਆਂ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਨੀ, ਸਤਿਗੁਰੂ ਪਾਤਸ਼ਾਹ ਜੀ ਸੁਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ
ਅਗਨਾਸੀ,
ਹੇ ਪੂਰਨ ਹੇ ਸਰਬ ਮੈਂ
ਭੰਜਨ ਗੁਣ
हे संग है निरंकार
निर्गुण सब टेक
हे गोविंद है गुण निदान
जाके सदा विवेक
हे अपरंपर हर हर
है पियोण आर
हे संत का सदा संग
दारा आधार
हे ठाकुर हाँ दास रो
निर्गुण गुण नहीं कोए
नानक दीजा नाम दान
कोई है परोए
आए प्रभ शरणागत
कृपा निद दयाल
एक अखर हर मन बसत
नानक होत नियाल
वाहे गुरु नाम जहाज है
चढ़े सो तेरे पार
जो शरदा कर सेवंद
गुर पारे उतार निहार
वाहे गुरु नाम जहाज है
चढ़े सो तेरे पार
जो शरदा कर सेवंद
गुर पारे उतार निहार
वाहे गुरु जी का खालसा वाहे गुरु जी की फतेह।